770 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ। ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੈਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 9054525127 905 452 5157 5152 5157
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਤੁਹਾਡੇ ਹੋਸਟ ਦੋਸਤ ਰੁਪਿੰਦਰ ਹੇਰ ਵੱਲੋਂ ਬਹੁਤ ਨਿੱਘਾ ਜੀ ਆਇਆਂ। ਹਰ ਐਤਵਾਰ ਦੀ ਤਰ੍ਹਾਂ ਮੈਂ ਅੱਜ ਫਿਰ ਕਮਿਊਨਿਟੀ ਦੇ ਇਸ਼ੂਜ਼, ਕਰੰਟ ਇਸ਼ੂਜ਼, ਜੋ ਐਸੇ ਇਸ਼ੂਜ਼ ਜੋ ਸਾਡੇ ਨਾਲ ਸੰਬੰਧਿਤ ਨੇ, ਇੰਡੋ ਕੈਨੇਡੀਅਨ ਦੇ ਨਾਲ, ਕੈਨੇਡੀਅਨ ਦੇ ਨਾਲ, ਅਤੇ ਕੁਛ ਇਸ਼ੂਜ਼ ਐਸੇ ਵੀ ਹੈ ਜੋ ਸਾਡੀ ਕਮਿਊਨਿਟੀ ਦੇ ਨਾਲ ਕੰਸਰਨ ਹੁੰਦੇ ਆ, ਇਨਕਲੂਡਿੰਗ ਪੰਜਾਬ ਜਿੱਥੋਂ ਅਸੀਂ ਆਏ ਹਾਂ। ਸੋ ਅੱਜ ਤੁਹਾਡੇ ਨਾਲ ਗੱਲਬਾਤ ਹੋਏਗੀ ਕਿ ਕੀ 2020 ਇਸ ਸਾਲ ਕੈਨੇਡਾ ਇਲੈਕਸ਼ਨ ਲਈ ਜਾਏਗਾ। ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ। ਇਸ ਮੁੱਦੇ ਉੱਤੇ ਗੱਲਬਾਤ ਹੁੰਦਿਆਂ ਨਾਲ ਬਹੁਤ ਸਾਰੀਆਂ ਹੋਰ ਚੀਜ਼ਾਂ ਦੀ ਵਿਚਾਰ ਕੀਤੀ ਜਾਏਗੀ ਕਿ ਜੇ ਅਗਰ ਇਲੈਕਸ਼ਨ ਇਸ ਸਾਲ ਹੁੰਦੀ ਹੈ ਤਾਂ ਉਹਦੇ ਕੀ ਹਾਲਾਤ ਹੋਣਗੇ, ਕੀ ਰਿਜ਼ਲਟ ਆ ਸਕਦੇ ਆ, ਔਰ ਅਗਰ ਇਸ ਸਾਲ ਇਲੈਕਸ਼ਨ ਨਹੀਂ ਹੁੰਦੀ ਤਾਂ ਉਹਦੇ ਕੀ ਨੁਕਸਾਨ ਔਰ ਫਾਇਦੇ ਨੇ, ਕਿਵੇਂ ਪਾਰਟੀਆਂ ਸੋਚ ਰਹੀਆਂ ਹੋਣਗੀਆਂ। ਸੋ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ 8 ਸਪਟੰਬਰ ਨੂੰ ਬੱਚਿਆਂ ਨੇ ਬੈਕ ਟੂ ਸਕੂਲ ਜਾਣਾ, ਕਮਿਊਨਿਟੀ ਵਿੱਚ ਇਸ, ਮਾਂ ਬਾਪ ਦੇ ਵਿੱਚ ਇਸ ਚੀਜ਼ ਦੀ ਬਹੁਤ ਵੱਡੀ ਜਿਹੜੀ ਆ ਇਸ ਵੀਕਐਂਡ ਉੱਤੇ ਡਿਸਕਸ਼ਨ ਚੱਲ ਰਹੀ ਹੈ। ਇਸ ਚੀਜ਼ ਦੇ ਉੱਤੇ ਗੌਰ ਹੋ ਰਿਹਾ ਹੈ ਕਿ ਕੀ ਬੱਚਿਆਂ ਨੂੰ ਸਕੂਲ ਭੇਜਿਆ ਜਾਏ, ਜੇ ਸਕੂਲ ਭੇਜਦੇ ਹਾਂ ਤਾਂ ਉਹਦਾ ਕੀ ਇਸ਼ੂ ਹੋਏਗਾ, ਔਰ ਖਾਸ ਤੌਰ 'ਤੇ ਜੋ ਕਿਊਬੈਕ ਦੇ ਵਿੱਚ ਬੈਕ ਟੂ ਸਕੂਲ ਦਾ ਐਕਸਪੀਰੀਅੰਸ ਰਿਹਾ ਉਹ ਕੀ ਰਿਹਾ, ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਤੁਹਾਡੇ ਨਾਲ ਇਹ ਵੀ ਗੱਲ ਸਾਂਝੀ ਕੀਤੀ ਜਾਏਗੀ ਕਿ ਓਨਟੈਰੀਓ ਦੇ ਵਿੱਚ ਅੱਜ ਕੋਵਿਡ-19 ਕਿੱਧਰ ਨੂੰ ਜਾ ਰਹੀ ਹੈ, ਕੀ ਕੋਵਿਡ-19 ਦੇ ਅੱਜ ਦੇ ਹਾਲਾਤ ਦੇ ਵਿੱਚ ਬੈਕ ਟੂ ਸਕੂਲ ਇੱਕ ਸਹੀ ਡਿਸੀਜ਼ਨ ਹੈ, ਮਾਂ ਬਾਪ ਦਾ ਇਹਦੇ ਵਿੱਚ ਕੀ ਰੋਲ ਹੈ, ਕੀ ਚਿੰਤਾ ਨੇ। ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਕੈਨੇਡਾ ਦੀ 2020, ਕੀ ਕੈਨੇਡਾ ਇਸ ਸਾਲ ਇਲੈਕਸ਼ਨ ਵਾਸਤੇ ਜਾ ਸਕਦਾ, ਕਿ ਜੇ ਨਹੀਂ ਜਾ ਸਕਦਾ ਤਾਂ ਕਿਉਂ ਨਹੀਂ ਜਾ ਸਕਦਾ। ਮਗਰ ਇੱਕ ਗਾਣੇ ਦੇ ਬਾਅਦ ਜੁੜਦੇ ਰਹੋ। ਸਟੂਡੀਓ ਦਾ ਨੰਬਰ ਹੈ 416-620-1778, ਤੁਸੀਂ ਕਾਲ ਕਰਕੇ ਸਾਡੇ ਨਾਲ ਆਪਣੇ ਵਿਚਾਰ ਦੇ ਸਕਦੇ ਹੋ। 416-620-1778 ਫੇਸਬੁੱਕ 'ਤੇ ਲਾਈਵ ਜੁੜ ਸਕਦੇ ਹੋ, ਦੁਨੀਆ ਦੇ ਕਿਸੇ ਵੀ ਕੋਨੇ 'ਚ ਜੇ ਤੁਸੀਂ ਇਹ ਪ੍ਰੋਗਰਾਮ ਵੇਖਣਾ ਹੈ, ਅਤੇ www.radiozindabad.com ਦੇ ਜਾ ਕੇ ਤੁਸੀਂ ਇਹ ਪ੍ਰੋਗਰਾਮ ਲਾਈਵ ਵੇਖ ਸਕਦੇ ਹੋ। ਤੁਹਾਡੇ ਨਾਲ ਜੁੜਦੇ ਹਾਂ ਇੱਕ ਖੂਬਸੂਰਤ ਗਾਣੇ ਦੇ ਬਾਅਦ। ਸਟੂਡੀਓ ਦਾ ਨੰਬਰ 416-620-1778।
ਕਦੇ ਗੁਰੂਆਂ ਦੇ, ਕਦੇ ਪੀਰਾਂ ਦੇ, ਕਦੇ ਸਿੱਧਾਂ ਦੇ, ਕਦੇ ਨਾਥਾਂ ਦੇ, ਕਦੇ ਜੱਤੀਆਂ ਦੇ, ਕਦੇ ਸੱਤੀਆਂ ਦੇ, ਕਦੇ ਕੀਤੇ ਦਾਣੀਆਂ ਨਾਥਾਂ ਦੇ, ਇੱਕ ਥਾਂ ਤੇਰਾ ਯਕੀਨ ਨਾ ਬਣਿਆ, ਨਾ ਉੱਥੇ ਨਾ ਇੱਥੇ, ਫਿਰ ਕਹਿੰਦਾ ਮੈਨੂੰ ਕੁਛ ਨੀ ਮਿਲਿਆ, ਐਵੇਂ ਮੱਥੇ ਟੇਕੇ ਮੱਥਾ ਟੇਕਣਾ ਨਾ ਆਵੇ, ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ, ਤੇ ਫਕੀਰ ਕੀ ਕਰੇ, ਤੈਨੂੰ ਮੰਗਣਾ ਨਾ ਆਵੇ, ਤੈਨੂੰ ਮੰਗਣਾ ਨਾ ਆਵੇ, ਗੁਰੂ ਪੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ, ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ, ਤੇ ਫਕੀਰ ਕੀ ਕਰੇ, ਕਬਰ ਸਬੂਰੀ ਹਿੱਸਾ ਪਰੀ ਤਿੰਨਾ ਦੀ ਨਹੀਂ ਬਰਾਬਰੀ, ਸਬਰ ਸਬੂਰੀ ਹਿੱਸਾ ਪਰੀ ਤਿੰਨਾ ਦੀ ਨਹੀਂ ਬਰਾਬਰੀ, ਸਾਡੇ
सारी दुनिया दे दानी नू किदान कर दे, सारी दुनिया दे दानी नू किदान कर दे, ना सलीका ना कोई कैदा दान देन दा की फायदा, ना सलीका ना कोई कैदा दान देन दा की फायदा, जे हंकार होया पैदा सखी मी की करे, मत्था टेकना नया वे ते फकीर की करे, मत्था टेकना नया वे ते फकीर की करे, जिथे मेहनत ने रहमत भी उथे रहंदिया दिल बैठिया दी एवे पूरिया नहीं पैंदिया, जिथे मेहनत ने रहमत भी उथे रहंदिया दिल बैठिया दी एवे पूरिया नहीं पैंदिया, बड़े ज्योतिषी बुलाए राहु के तू भी दिखाए, बड़े ज्योतिषी बुलाए राहु के तू भी दिखाए, जे हाथ पैर न चलाए तकदीर की करे, तैनू मंगना न आवे गुरु की करे, तैनू मंगना न आवे गुरु की करे, किदा करेगा तरक्की तैनू रोक लगे छत्ती उतो नशिया दी फक्की ते शरीर की करे, मत्था टेकना न आवे ते फकीर की करे, मत्था टेकना न आवे ते फकीर की करे, करे सुनिया सुनाइया गुरु जाने तो बिना, फिरे बनिया निशान ची निशाने तो बिना, फिरे बनिया निशान ची निशाने तो बिना, गल सुन ले जवाना चक्की फिर कमाना, अख मीच के निशाना तैनू पिंडना न आवे, तैनू पिंडना न आवे दस्तीर की करे, तैनू मंगना न आवे गुरु की करे, तैनू मंगना न आवे गुरु की करे।
कैनेडा दे हालात, पॉलिटिकल हालात सानू इस तरफ संकेत कर रहे ने कि शायद 2020 दे विच कैनेडा इलेक्शन ली जाए, मगर अज असी गलबात करांगे। ये चर्चा जड़ी है ऑलरेडी सारे ही पार्टियां दे विच, खास तौर पर साड़ी कम्यूनिटी दे विच, खास तौर पर कंजरवेटिव पार्टी NDP और लिबरल पार्टी जड़ी साड़ी रूलिंग पार्टी है उदे जड़े सपोर्टर्स ने उदे विच बहुत चर्चा शुरू हो गई है। प्रोविंशियल लैवल ते लिबरल जड़ी है उन्होंने अपनी नॉमीनेशन भी खोलती ने, सो पोलिटिकल सरगर्मियां जड़ियां ने वो कैनेडा दे विच चालू हो गई ने, खास तौर पर साड़ी कम्यूनिटी बहुत एक्टिवली पार्टीसपेट करती है। सो अज जड़ा असी टॉपिक डिस्कस कर जा रहे हैं वो बेसिकली ये वेखण लई आ, ये सोच जड़ी है शेयर करन वाली है कि की कैनेडा दे विच इलैक्शन हो सकती है, और अगर हो सकती है तो उहदे की हालात ने, और अगर इलैक्शन नहीं हो सकती तो उहदे की कारण होणगे, किहड़ी पार्टी दे उत्ते की प्रैशर होएगा, प्राइम मिनिस्टर किहो जिहा फैसला लै सकदे ने, इहनां बारे इहनां सारीआं चीज़ां बारे बहुत गौर नाल डिस्कस किया जाएगा, ताकि सुनण वाले जो भी रेडियो जिंदाबाद नाल जुड़े हुए ने उहनां नूं इक सोच दित्ती जाए, उहनां नूं इस चीज़ दा जानकारी दित्ती जाए कि की विचारधारा पार्टियां दे विच चल रही होएगी इस चीज़ के उत्ते जोर देन नूं, कि की 23 सितंबर नूं जदों थ्रोन स्पीच प्राइम मिनिस्टर दिंदे ने उदों की ऑपोजिशन जिहड़ी आ ये जोर लाएगी कि वह सरकार मिनोरिटी सरकार जिहड़ी उहनूं गिरा दे, जां प्राइम मिनिस्टर आप इंट्रस्टिड होणगे कि वह अर्ली इलैक्शन जिहड़ियां ने इस साल करके मजोरिटी सपोर्ट लैण सकण, ता कि एक मजोरिटी गवर्नमेंट जिहड़ी अगले 4 साल चल सके, की उहनां दे उत्ते प्रैशर्स ने, कि COVID-19 का इन्ना ये सारे फैसले उत्ते की फर्क पिया। US इलैक्शन 3 नवंबर नू यूनाइटेड स्टेट्स विच सानू सारे नू पता प्रेजिडेंट इलैक्शन ने, उत्थे जे इलैक्शन दा रिजल्ट वो साड़ी इस डिसीजन उत्ते की असर पाएगा कि कैनेडा दे विच इलैक्शन हो सकदियां जां नहीं हो सकदियां, न्यू ब्रंजविक विच भी इलैक्शन होण जा रहीआं ने उहदा की इस फैसले उत्ते कोई फर्क पएगा, ये सारे मुद्दिआं उत्ते ਤੁਹਾਡੇ ਨਾਲ ਜਿਹੜੇ ਆ ਵਿਚਾਰ ਸ਼ੇਅਰ ਕੀਤੇ ਜਾਣਗੇ, ਤਾਂ ਕਿ ਜਦੋਂ ਸਾਡੀ ਕਮਿਊਨਿਟੀ ਸਾਡੇ ਭਾਈਚਾਰੇ ਵਿੱਚ ਅਸੀਂ ਇਹ ਗੱਲ ਇਸ ਚੀਜ਼ ਦੀ ਚਰਚਾ ਕਰ ਰਹੇ ਹਾਂ ਕਿ ਕੀ ਕੈਨੇਡਾ ਦੇ ਵਿੱਚ ਇਸ ਸਾਲ ਇਲੈਕਸ਼ਨ ਹੋ ਸਕਦੀਆਂ ਨੇ ਜਾਂ ਨਹੀਂ ਹੋ ਸਕਦੀਆਂ, ਤਾਂ ਕਿ ਸਾਡੇ ਕੋਲ ਕੁਛ ਐਸੀ ਜਾਣਕਾਰੀ ਹੋਏ ਜੋ ਰੇਡੀਓ ਜ਼ਿੰਦਾਬਾਦ ਦੇ ਥਰੂ ਅਸੀਂ ਸ਼ੇਅਰ ਕਰਾਂਗੇ, ਤਾਂ ਕਿ ਤੁਸੀਂ ਔਰ ਅਸੀਂ ਸਾਰੇ ਆਉਣ ਵਾਲੇ ਜਿਹੜੇ ਹਾਲਾਤ ਨੇ ਉਹਨਾਂ ਬਾਰੇ ਗਹਿਰਾਈ ਨਾਲ ਕੈਨੇਡਾ ਦੀ ਪੋਲੀਟਿਕਸ ਨੂੰ ਸਮਝ ਸਕੀਏ। ਜਿੱਥੋਂ ਤੱਕ ਗੱਲ ਕੀਤੀ ਜਾਏ ਇਲੈਕਸ਼ਨ ਵਿੱਚ, ਸਭ ਤੋਂ ਵੱਡੀ ਜਿਹੜਾ ਇੱਕ ਫੈਕਟਰ ਜਿਹੜਾ ਇਹ ਚੀਜ਼ ਦੀ ਜਿੱਥੋਂ ਤੱਕ ਉਹਦੀ ਬਹੁਤ ਮਾਨਤਾ ਆ, ਉਹ ਹੈਗੇ ਆ ਫੰਡਸ। ਅਸੀਂ ਇਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੀਆਂ ਪਾਰਟੀਜ਼ ਜਿਹੜੀਆਂ ਨੇ ਉਹਨਾਂ ਕੋਲ ਇਲੈਕਸ਼ਨ ਲੜਨ ਵਾਸਤੇ ਫੰਡਸ ਹੈ। ਸਾਨੂੰ ਸਾਰਿਆਂ ਨੂੰ ਇਹ ਚੀਜ਼ ਦੀ ਜਾਣਕਾਰੀ ਹੈ ਕਿ NDP ਜਿਹੜੀ ਆ ਜਗਮੀਤ ਸਿੰਘ ਦੇ ਨੇਤਰ ਥੱਲੇ, ਉਹਨਾਂ ਦੀ ਲੀਡਰਸ਼ਿਪ ਥੱਲੇ ਫੰਡਸ ਇਕੱਠੇ ਕਰਨ ਵਾਸਤੇ ਉਹ ਸਟਰਗਲ ਕਰ ਰਹੀ ਹੈ। NDP ਦੇ ਕੋਲ ਬਹੁਤ ਸਾਰਾ ਬਜਟ 'ਚ ਘਾਟਾ ਸੀਗਾ, ਉਹਨਾਂ ਦੇ ਫੰਡਸ ਵਿੱਚ ਘਾਟਾ ਸੀਗਾ, ਉਹਨਾਂ ਨੇ ਕੁਛ ਪੂਰਾ ਕੀਤਾ ਆ, ਮਗਰ ਕਿਉਂਕਿ ਹੁਣ COVID-19 ਆ ਗਿਆ, ਇਹਦੇ ਦੌਰਾਨ ਫੰਡ ਰੇਜ਼ਿੰਗ ਜਿਹੜੀ ਹੈ ਕੋਈ ਖਾਸ ਹੋਈ ਨਹੀਂ। ਸੋ ਜੋ ਇਸ ਵੇਲੇ ਅਨੁਮਾਨ ਹੈ ਉਹ ਇਹ ਹੈ ਕਿ NDP ਕੋਲ, ਬੇਸ਼ੱਕ ਉਹਨਾਂ ਦੇ ਲੀਡਰ ਨੇ ਅਨਾਊਂਸ ਕੀਤਾ ਹੈ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਫੰਡਸ ਦੀ, ਮਗਰ ਜੋ ਅਨੁਮਾਨ ਲਾਇਆ ਜਾ ਰਿਹਾ ਉਹ ਇਹ ਹੈ ਕਿ NDP ਇਸ ਵੇਲੇ ਇਲੈਕਸ਼ਨ ਲਈ ਤਿਆਰ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਕੋਲ ਫੰਡਸ ਦੀ ਘਾਟ ਆ, ਔਰ ਇਸ ਕਰਕੇ ਇੱਕ ਮੇਜਰ ਫੈਕਟਰ ਉਹਨਾਂ ਦਾ ਜਿਹੜਾ ਆ ਉਹਨਾਂ ਦੇ ਫੇਵਰ 'ਚ ਨਹੀਂ ਹੈ। ਜਿੱਥੋਂ ਤੱਕ ਰਿਹਾ ਗ੍ਰੀਨ ਪਾਰਟੀ ਦਾ ਸਵਾਲ, ਗ੍ਰੀਨ ਪਾਰਟੀ ਜਿਹੜੀ ਆ ਉਹਨਾਂ ਦਾ ਵੀ ਫੰਡਸ ਵਿੱਚ ਸੇਮ ਹਾਲਤ ਹੈਗੀ ਆ, ਗ੍ਰੀਨ ਪਾਰਟੀ ਵੀ ਇਸ ਵੇਲੇ ਫੰਡਸ ਜਿਹੜੇ ਆ ਉਹ ਇਕੱਠੇ ਨਹੀਂ ਕਰ ਸਕਦੀ, ਇਸ ਕਰਕੇ ਇਲੈਕਸ਼ਨਸ ਉਹਨਾਂ ਨੂੰ ਸੂਟ ਨਹੀਂ ਕਰਦੀਆਂ ਫੰਡਸ ਦੀ ਵਜ੍ਹਾ ਕਰਕੇ। ਜਿੱਥੋਂ ਤੱਕ ਕੰਜ਼ਰਵੇਟਿਵ ਪਾਰਟੀ ਹੈ, ਹਾਂ ਕੰਜ਼ਰਵੇਟਿਵ ਪਾਰਟੀ ਨੇ ਕਾਫੀ ਫੰਡ ਰੇਜ਼ ਕੀਤਾ ਆ, ਔਰ ਉਹਨਾਂ ਦੀ ਇਹ ਕੈਪੇਬਿਲਿਟੀ ਹਮੇਸ਼ਾ ਹੀ ਰਹੀ ਹੈ ਕਿਉਂਕਿ ਉਹ ਫੰਡ ਰੇਜ਼ ਕਰ ਸਕਦੇ ਨੇ, ਮਗਰ ਉਹਨਾਂ ਦੇ ਹੋਰ ਕੀ ਚੈਲੇਂਜਸ ਨੇ ਜਿਹਦੇ ਕਰਕੇ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹ ਇਲੈਕਸ਼ਨ 'ਚ ਜਾਏਗੀ ਜਾਂ ਨਹੀਂ ਜਾਏਗੀ। ਜਿੱਥੋਂ ਤੱਕ ਲਿਬਰਲ ਪਾਰਟੀ ਦਾ ਸਵਾਲ ਰਿਹਾ, ਉੱਥੇ ਬਹੁਤ ਵੱਡੇ ਸੋਚ ਵਿਚਾਰ ਦੀ ਲੋੜ ਹੈ। ਜਿਵੇਂ ਕੰਜ਼ਰਵੇਟਿਵ ਪਾਰਟੀ ਨੇ ਹਾਲ ਵਿੱਚ ਹੀ ਇੱਕ ਨਵਾਂ ਆਪਣਾ ਜਿਹੜਾ ਆ ਕੰਜ਼ਰਵੇਟਿਵ ਪਾਰਟੀ ਲੀਡਰ ਐਰਨ ਓਟੋਲ, ਉਹਨਾਂ ਨੂੰ ਸਿਲੈਕਟ ਕੀਤਾ ਆ, ਉਹਨਾਂ ਦੇ ਆਪਣੇ ਚੈਲੇਂਜਸ ਨੇ। ਉਹਨਾਂ ਦੇ ਕੀ ਚੈਲੇਂਜਸ ਨੇ ਕਿ ਕੈਨੇਡਾ ਦੇ ਵਿੱਚ ਇਸ ਵੇਲੇ ਅਜੇ ਉਹਨਾਂ ਨੂੰ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੇ ਨਾਂ ਤੋਂ ਵਾਕਫ ਨਹੀਂ ਨੇ ਕਿਉਂਕਿ ਉਹ ਇੱਕ ਇੰਟੈਰੀਓ ਦੇ ਡਰਮ ਰੀਜਨ ਦੇ MP ਸੀ, ਹੋਰ ਕੋਈ ਉਹਨਾਂ ਨੇ ਪ੍ਰੋਮੀਨੈਂਟ ਮੇਜਰ ਕੋਈ ਇੱਕ ਟਨਿਓਰ ਦੇ ਇਲਾਵਾ ਜਿਹੜਾ ਮਿਨਿਸਟਰ ਆਫ ਸਟੇਟ ਉਹਦੇ ਇਲਾਵਾ ਉਹਨਾਂ ਨੇ ਕੋਈ ਪਬਲਿਕ ਵਿੱਚ ਸਾਰੀ ਸਟੇਟਸ ਵਿੱਚ ਉਹ ਨਹੀਂ ਵਿਚਰੇ, ਇਸ ਕਰਕੇ ਬਹੁਤ ਸਾਰੇ ਕੈਨੇਡੀਅਨਸ ਉਹਨਾਂ ਦੇ ਨਾਂ ਤੋਂ ਵਾਕਫ ਨਹੀਂ ਹੈਗੇ। ਸੋ ਇਹ ਇੱਕ ਉਹਨਾਂ ਲਈ ਬਹੁਤ ਵੱਡਾ ਚੈਲੇਂਜ ਹੈ। ਉਹਨਾਂ ਲਈ ਇਹ ਵੀ ਬਹੁਤ ਵੱਡਾ ਚੈਲੇਂਜ ਹੈਗਾ ਕਿ ਅਜੇ ਉਹਨਾਂ ਨੇ ਨਵੇਂ ਨਵੇਂ ਪਾਰਟੀ ਦੇ ਲੀਡਰ ਬਣੇ ਨੇ, ਉਹਨਾਂ ਨੇ ਆਪਣਾ ਸ਼ੈਡੋ ਮਿਨਿਸਟਰ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਆਪਣੀ ਇੱਕ ਉਹਨਾਂ ਨੇ ਇੱਕ ਸ਼ੈਡੋ ਕੈਬਨਿਟ ਤਿਆਰ ਕਰਨੀ ਹੈ, ਅਲੱਗ ਅਲੱਗ ਉਹਦੇ ਵਾਸਤੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਸਿਲੈਕਟ ਕਰਨਾ, ਉਹ ਅਜੇ ਪ੍ਰੋਸੈਸ ਜਿਹੜਾ ਆ ਚਾਲੂ ਨਹੀਂ ਹੋਇਆ, ਉਹਦੇ 'ਚ ਟਾਈਮ ਲੱਗਦਾ। ਉਹਦੇ ਬਾਅਦ ਉਹਨਾਂ ਨੇ ਆਪਣਾ ਇੱਕ ਇਲੈਕਸ਼ਨ ਆਫਿਸ ਸੈੱਟ ਕਰਨਾ, ਇੱਕ ਇਲੈਕਸ਼ਨ ਟੀਮ ਸੈੱਟ ਕਰਨੀ ਹੈ। ਸੋ ਅਜੇ ਮੇਰੇ ਅਨੁਮਾਨ ਮੁਤਾਬਕ ਜਿਹੜੀ ਹੈ ਕੰਜ਼ਰਵੇਟਿਵ ਪਾਰਟੀ ਦੇ ਇਹ ਬਹੁਤ ਵੱਡਾ ਇੱਕ ਚੈਲੇਂਜ ਹੈ ਜੇ ਅਗਰ ਇਲੈਕਸ਼ਨ ਜਿਹੜੀਆਂ ਨੇ ਹੁਣ ਹੁੰਦੀਆਂ ਨੇ। ਸੋ ਕੀ ਹੋਰ ਐਸੇ ਫੈਕਟਰ ਨੇ ਜੋ ਕੰਜ਼ਰਵੇਟਿਵ ਪਾਰਟੀ ਨੂੰ ਸੂਟ ਕਰਦੇ ਨੇ, ਉਹ ਅਸੀਂ ਅੱਗੇ ਗੱਲ ਕਰਾਂਗੇ। ਦੂਸਰਾ ਸਭ ਤੋਂ ਵੱਡੀ ਚੀਜ਼ ਜਿਹੜੀ ਆ ਇਸ ਵੇਲੇ ਜੇ ਗੌਰ ਨਾਲ ਵੇਖਿਆ ਜਾਏ ਤਾਂ ਗ੍ਰੀਨ ਪਾਰਟੀ ਜਿਹੜੀ ਆ ਉਹ ਆਪ ਇੱਕ ਲੀਡਰਸ਼ਿਪ ਰੇਸ ਜਿਹੜੀ ਆ ਉਹਨਾਂ ਦੇ ਵੀ ਲੀਡਰਸ ਦੀ ਸਿਲੈਕਸ਼ਨ ਹੋਣੀ ਆ, ਉਹਨਾਂ ਦੇ ਲੀਡਰਸ਼ਿਪ ਰੇਸ ਜਿਹੜੀ ਆ ਉਹ ਆਪ ਚੱਲ ਰਹੀ ਹੈ, ਔਰ October 3 ਨੂੰ ਉਹਨਾਂ ਦੀ ਉਹ ਲੀਡਰਸ਼ਿਪ ਰੇਸ ਜਿਹੜੀ ਆ ਉਹ ਖਤਮ ਹੋਏਗੀ। ਸੋ ਗ੍ਰੀਨ ਪਾਰਟੀ ਜਿਹੜੀ ਆ ਉਹ ਐਸ ਸੱਚ ਇੱਕ ਲੀਡਰਲੈਸ ਪਾਰਟੀ ਇਸ ਵੇਲੇ ਚੱਲ ਰਹੀ ਆ, ਔਰ ਉਹਨਾਂ ਨੂੰ ਇੱਕ ਲੀਡਰ ਚਾਹੀਦਾ। ਉਹਨਾਂ ਦੇ ਵੀ ਸਿਮਿਲਰ ਚੈਲੇਂਜਸ ਹੋਣਗੇ ਜਦੋਂ ਕਿ ਲੀਡਰ ਉਹਨਾਂ ਨੂੰ ਮਿਲ ਜਾਏਗਾ, ਉਹਦੇ ਬਾਅਦ ਉਹਨਾਂ ਨੇ ਬਹੁਤ ਸਾਰੇ ਹੋਰ ਜਿਹੜੇ ਸਟੈਪਸ ਇਲੈਕਸ਼ਨ ਵਾਸਤੇ ਉਹਨਾਂ ਨੂੰ ਜ਼ਰੂਰੀ ਨੇ ਉਹਨਾਂ ਅਜੇ ਕਰਨੇ ਆ। ਉਹਦੇ ਦੌਰਾਨ ਜੇ ਤੁਸੀਂ ਗੌਰ ਨਾਲ ਵੇਖੋ ਤਾਂ ਬਲੌਕ ਕਿਊਬੈਕ ਇੱਕ ਐਸੀ ਪਾਰਟੀ ਹੈ ਜਿਹੜੀ ਕਿ ਫਸਟਲੀ ਲੋਕਲ ਪਾਰਟੀ ਹੈ ਕਿਊਬੈਕ ਦੀ, ਉਹ ਨੈਸ਼ਨਲ ਪਾਰਟੀ ਨਹੀਂ, ਮਗਰ ਇੱਕ ਸਟਰੋਂਗ ਪਾਰਟੀ ਦੇ ਤੌਰ 'ਤੇ ਇੱਕ ਉਹਨਾਂ ਦੇ ਮੈਜੋਰਿਟੀ ਉਹਨਾਂ ਦੇ ਜਿਹੜੇ MPs ਨੇ ਉਹ ਇੰਨੇ ਹੈ ਕਿ ਉਹ ਸਰਕਾਰ ਦੇ ਡਿਸੀਜ਼ਨ ਦੇ ਉੱਤੇ ਇੰਪੈਕਟ ਕਰ ਸਕਦੇ ਨੇ, ਮਗਰ ਕੀ ਉਹ ਇਲੈਕਸ਼ਨ ਜਾਣ ਇਲੈਕਸ਼ਨ ਵਾਸਤੇ ਉਹ ਤਿਆਰ ਨੇ? ਬੇਸ਼ੱਕ ਉਹਨਾਂ ਦੇ ਲੀਡਰਸ ਦਾ, ਬਲੌਕ ਕਿਊਬੈਕ ਦੇ ਲੀਡਰ ਦਾ ਬਿਆਨ ਆਇਆ ਕਿ ਅਸੀਂ ਸਰਕਾਰ ਨੂੰ ਸੁੱਟ ਦਾਂਗੇ, ਅਸੀਂ ਸਰਕਾਰ ਦੀ ਸਪੋਰਟ ਨਹੀਂ ਕਰਨੀ, ਮਗਰ ਜੇ ਤੁਸੀਂ ਹਾਲ ਦੇ ਵਿੱਚ ਉਹਨਾਂ ਦੇ ਜਿਹੜੇ ਕੁਛ 2-3 ਹਫ਼ਤੇ ਤੋਂ ਜੋ ਉਹਨਾਂ ਬਿਆਨ ਦਿੱਤੇ ਸੀਗੇ ਉਹਨਾਂ ਦੇ ਉਹਦੀ ਜਿਹੜੀ ਲੈਂਗੁਏਜ ਆ ਉਹਦਾ ਜਿਹੜਾ ਟੋਨ ਆ ਉਹ ਬਦਲਦੀ ਨਜ਼ਰ ਆ ਰਹੀ ਹੈ, ਔਰ ਉਹਦੇ ਵਿੱਚ ਉਹਨਾਂ ਨੇ ਇਸ ਚੀਜ਼ 'ਤੇ ਜ਼ਿਆਦਾ ਜ਼ੋਰ ਦਿੱਤਾ ਕਿ ਸਾਡੇ ਜਿਹੜੇ ਵੀ ਰਿਸਪੋਂਸੀਬਲ ਲੋਕ ਨੇ, ਜਿਹੜੇ ਵੀ ਰਿਸਪੋਂਸੀਬਲ ਮਿਨਿਸਟਰਸ ਨੇ, ਉਹ ਰਿਜ਼ਾਈਨ ਕਰਨ ਜੋ ਕਿ ਵੀ ਚੈਰਿਟੀ ਨਾਲ ਸੰਬੰਧਿਤ ਸੀਗੇ। ਹੁਣ ਵੀ ਚੈਰਿਟੀ ਜਿਹੜੀ ਆ ਉਹ ਇਸ ਫੈਕਟਰ ਵਿੱਚ ਬਹੁਤ ਮੇਜਰ ਰੋਲ ਅਦਾ ਕਰ ਰਹੀ ਹੈ। ਉਹਦੇ ਨਾਲ ਸਾਨੂੰ ਸਾਰਿਆਂ ਨੂੰ ਪਤਾ ਕਿ ਫਾਈਨੈਂਸ ਮਿਨਿਸਟਰ ਜਿਹੜੇ ਆ ਲਿਬਰਲ ਪਾਰਟੀ ਦੇ ਬਿਲ ਮੋਨਰੋ ਜੀ, ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਸੋ ਜੋ ਬਲੌਕ ਕਿਊਬਿਕ ਦੀ ਮੰਗ ਸੀਗੀ ਉਹ ਬੇਸਿਕਲੀ ਪੂਰੀ ਹੋ ਚੁੱਕੀ ਹੈ। ਸੋ ਕੀ ਹੁਣ ਬਲੌਕ ਕਿਊਬਿਕ ਇਹਦੇ ਤੋਂ ਜ਼ਿਆਦਾ ਅੱਗੇ ਜਾਣ ਦੀ ਕੋਸ਼ਿਸ਼ ਕਰਨਗੇ? ਸਾਡਾ ਅਨੁਮਾਨ ਇਹ ਹੈ ਕਿ ਉਹ ਇਸ ਵੇਲੇ ਨਹੀਂ ਕੋਸ਼ਿਸ਼ ਕਰਨਗੇ ਕਿ ਉਹ ਇਲੈਕਸ਼ਨ ਜਿਹੜੀ ਆ ਉਹਨਾਂ ਨੂੰ ਇਸ ਵੇਲੇ ਅਰਲੀ ਇਲੈਕਸ਼ਨ ਕਰਵਾਉਣ, ਕਿਉਂਕਿ ਹੁਣ ਉਹਨਾਂ ਕੋਲ ਕੋਈ ਫਰੈਸ਼ ਮੁੱਦਾ ਨਹੀਂ ਹੈ ਅਦਰ ਦੈਨ ਵੀ ਚੈਰਿਟੀ। ਔਰ ਵੀ ਚੈਰਿਟੀ ਦੇ ਬਾਰੇ ਕਮੇਟੀ ਦੀ ਰਿਪੋਰਟ ਜਿਹੜੀ ਆਉਣੀ ਆ ਉਹ ਅਜੇ ਉਹਦੇ 'ਚ ਦੇਰੀ ਹੈ। ਇਸ ਕਰਕੇ ਜਿੱਥੋਂ ਤੱਕ ਜੇ ਅਸੀਂ ਇਸ ਵੇਲੇ ਹਾਲਾਤ ਵੇਖੀਏ ਤਾਂ ਈਵਨ ਗ੍ਰੀਨ ਪਾਰਟੀ ਜਿਹੜੀ ਆ ਉਹ ਵੀ ਇਸ ਚੀਜ਼ ਦੀ ਫੇਵਰ ਸ਼ਾਇਦ ਨਾ ਕਰੇ ਕਿ ਕੈਨੇਡਾ ਦੇ ਵਿੱਚ ਜਿਹੜੀ ਆ ਇਲੈਕਸ਼ਨ ਜਿਹੜੀਆਂ ਇਸ ਸਾਲ ਹੋਣ। ਹੁਣ ਜੇ ਅਸੀਂ ਗੱਲ ਕਰਦੇ ਹਾਂ ਲਿਬਰਲ ਪਾਰਟੀ ਦੀ, ਇਹ ਵੇਖਦੇ ਹਾਂ ਕਿ ਲਿਬਰਲ ਪਾਰਟੀ ਦੀ ਇਸ ਵੇਲੇ ਕੀ ਉਹਨਾਂ ਦੀ ਜਿਹੜੀ ਸੋਚ ਵਿਚਾਰ ਹੈ, ਇਨਕਲੂਡਿੰਗ ਪ੍ਰਾਈਮ ਮਿਨਿਸਟਰ, ਕੀ ਉਹ ਸੋਚ ਰਹੇ ਹੋਣਗੇ ਕਿ ਕੀ ਉਹਨਾਂ ਨੂੰ ਇਲੈਕਸ਼ਨਸ 2020 ਵਿੱਚ ਕਰਵਾਉਣ ਦੀ ਲੋੜ ਹੈ। ਜੇ ਵੇਖਿਆ ਜਾਏ ਇਸ ਵੇਲੇ ਜਿਹੜੀ ਲਿਬਰਲ ਪਾਰਟੀ ਆ ਉਹਦੇ ਬਹੁਤ ਵੱਡੇ ਚੈਲੰਜਸ ਨੇ, ਔਰ ਸਭ ਤੋਂ ਵੱਡਾ ਚੈਲੰਜ ਇਸ ਵੇਲੇ ਜਿਹੜਾ ਉਹਨਾਂ ਦੇ ਆ ਉਹ ਦੋ ਮੇਜਰ ਚੈਲੰਜਸ ਨੇ। ਇੱਕ ਤਾਂ ਵੀ ਚੈਰਿਟੀ ਜਿਹੜੀ ਆ ਉਹਦਾ ਸਕੈਂਡਲ, ਜਿਹੜਾ ਜੋ ਵੀ ਉਹਦਾ ਇਸ ਵੇਲੇ ਇਨਵੈਸਟੀਗੇਸ਼ਨ ਚੱਲ ਰਹੀ ਨੇ ਕਮੇਟੀਜ਼ ਦੇ ਵਿੱਚ, ਜੋ ਉਹਨਾਂ ਦੀ ਰਿਪੋਰਟ ਆਉਣੀ ਆ ਐਥਿਕ ਕਮਿਸ਼ਨਰ ਦੀ, ਉਹ ਅਜੇ ਆਉਣ ਵਾਲੀ ਹੈ, ਕਿਸੇ ਵੀ ਟਾਈਮ ਆ ਸਕਦੀ ਹੈ। ਉਹਦਾ ਰਿਜ਼ਲਟ ਕੀ ਆਉਣਾ ਆ, ਉਹਦੀ ਪ੍ਰਤੀਕਿਰਿਆ ਕੀ ਹੋਏਗੀ, ਔਰ ਉਹਦਾ ਕੀ ਉਹਦੇ 'ਚੋਂ ਨਿਕਲ ਕੇ ਆਏਗਾ ਅਗੇਂਸਟ ਲਿਬਰਲ, ਖਾਸ ਤੌਰ 'ਤੇ ਪ੍ਰਧਾਨ ਮੰਤਰੀ ਦੀ ਇਨਵੋਲਵਮੈਂਟ, ਉਹ ਅਜੇ ਬਹੁਤ ਵੱਡਾ ਸਵਾਲਿਆ ਨਿਸ਼ਾਨ ਆ। ਉਹਦੇ ਉੱਤੇ ਅਜੇ ਤੱਕ ਡਿਸੀਜ਼ਨ ਨਹੀਂ ਮਿਲਿਆ, ਔਰ ਇਹ ਵੀ ਇੱਕ ਉਹਨਾਂ ਦੀ ਬਹੁਤ ਵੱਡੀ ਚਿੰਤਾ ਆ ਕਿ ਉਹ ਐਥਿਕ ਕਮਿਸ਼ਨਰ ਦੀ ਰਿਪੋਰਟ ਆਉਣ ਦੇ ਬਾਅਦ ਜਾਂ ਜਿਹੜੀਆਂ ਦੂਸਰੀ ਕਮੇਟੀਜ਼ ਉਹ 'ਚ ਲੱਗੀਆਂ ਹੋਈਆਂ ਨੇ ਉਹਨਾਂ ਦੇ ਬਾਅਦ ਉਹਦੇ ਉੱਤੇ ਉਹਨਾਂ ਉੱਤੇ ਕੀ ਉਹਨਾਂ ਦੀ ਪਾਪੂਲੈਰਿਟੀ ਉੱਤੇ ਕੀ ਅਸਰ ਹੋਏਗਾ, ਪ੍ਰਾਈਮ ਮਿਨਿਸਟਰ ਦੇ ਉੱਤੇ ਕੀ ਅਸਰ ਹੋਏਗਾ, ਉਹ ਅਜੇ ਰਿਪੋਰਟ ਦੇ ਬਾਅਦ ਪਤਾ ਲੱਗੇਗਾ। ਸਭ ਤੋਂ ਵੱਡਾ ਚੈਲੰਜ ਉਹ ਇਹ ਹੈ ਕਿ ਉਹਨਾਂ ਕੋਲ ਕੋਈ ਕੇਪੇਬਲ ਫਾਈਨੈਂਸ ਮਿਨਿਸਟਰ ਨਹੀਂ ਹੈਗਾ, ਔਰ ਇਸ ਵੇਲੇ ਚਾਹੇ ਤੁਸੀਂ ਕੋਵਿਡ 'ਚੋਂ ਬਾਹਰ ਨਿਕਲਣਾ, ਚਾਹੇ ਤੁਸੀਂ ਕੋਵਿਡ ਦੀ ਰਿਲੀਫ ਦੇਣੇ ਆ, ਚਾਹੇ ਤੁਸੀਂ ਕੰਟਰੀ ਨੂੰ ਵਾਪਸ ਇਕੋਨਮੀ ਦੇ ਰੇਲ 'ਤੇ ਰਸਤੇ 'ਤੇ ਚਲਾਉਣਾ ਆ, ਤੁਹਾਨੂੰ ਇੱਕ ਬਹੁਤ ਵਧੀਆ ਫਾਈਨੈਂਸ ਮਿਨਿਸਟਰ ਦੀ ਲੋੜ ਹੈ। ਔਰ ਅਫਸੋਸ ਦੀ ਗੱਲ ਇਹ ਹੈ ਕਿ ਬਿਲ ਮੋਨਰੋ ਸਾਹਿਬ ਦੇ ਜਾਣ ਦੇ ਬਾਅਦ ਕੋਈ ਕੇਪੇਬਲ ਫਾਈਨੈਂਸ ਮਿਨਿਸਟਰ ਨਹੀਂ ਹੈ। ਬੇਸਿਕਲੀ ਬੇਸ਼ੱਕ ਕ੍ਰਿਸਟੀਆ ਫ੍ਰੀਲੈਂਡ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ, ਮਗਰ ਸਾਨੂੰ ਸਾਰਿਆਂ ਨੂੰ ਇਹ ਪਤਾ ਆ ਕਿ ਉਹਨਾਂ ਦੀ ਬੇਸ਼ੱਕ ਫੋਰਨ ਮਿਨਿਸਟਰੀ ਦੇ ਵਿੱਚ, ਹੋਰ ਚੀਜ਼ਾਂ ਦੇ ਵਿੱਚ, ਨਾਫਟਾ ਦੇ ਵਿੱਚ ਉਹਨਾਂ ਦੀ ਮਹਾਰੀਅਤ ਹਾਸਲ ਉਹਨਾਂ ਨੂੰ ਹੈ, ਬੜੇ ਕੇਪੇਬਲ ਮਿਨਿਸਟਰ ਨੇ, ਮਗਰ ਉਹ ਕੇਪੇਬਲ ਫਾਈਨੈਂਸ ਮਿਨਿਸਟਰ ਨਹੀਂ ਹੈਗੇ। ਸੋ ਉਹਦੇ ਕਰਕੇ ਲਿਬਰਲ ਪਾਰਟੀ ਜਿਹੜੀ ਆ ਉਹ ਇਸ ਲੜਾਈ ਦੇ ਨਾਲ ਵੀ ਲੜ ਰਹੀ ਹੈ, ਕਿਉਂਕਿ ਉਹਨਾਂ ਨੂੰ ਫਾਈਨੈਂਸ ਮਿਨਿਸਟਰ ਦੀ ਲੋੜ ਹੈ, ਉਹਨਾਂ ਕੋਲ ਫਾਈਨੈਂਸ ਮਿਨਿਸਟਰ ਹੈ ਨਹੀਂ, ਵੀ ਚੈਰਿਟੀ ਦੀ ਅਜੇ ਐਥਿਕ ਕਮਿਸ਼ਨਰ ਦੀ ਰਿਪੋਰਟ ਨਹੀਂ ਆਈ। ਸੋ ਇਹ ਉਹਨਾਂ ਲਈ ਬੇਸਿਕਲੀ ਵੱਡੇ ਚੈਲੰਜ ਜਿਹੜੇ ਆ ਬਣੇ ਹੋਏ ਆ। ਨਾਲ ਹੀ ਜੇ ਵੇਖਿਆ ਜਾਏ ਜੋ ਪੋਲ ਰਿਜ਼ਲਟਸ ਆ ਰਹੇ ਆ, ਪੋਲ ਰਿਜ਼ਲਟਸ ਦੇ ਵਿੱਚ ਇਸ ਵੇਲੇ ਲਿਬਰਲ ਪਾਰਟੀ ਜਿਹੜੀ ਆ ਉਹਨੂੰ 7-8 ਪੁਆਇੰਟਸ ਦਾ ਐਡਵਾਂਟੇਜ ਦਿਖਾਇਆ ਜਾ ਰਿਹਾ। ਹੋ ਸਕਦਾ ਕੁਛ ਪੋਲਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਉਹ ਗੈਪ ਘੱਟ ਹੋਏ, ਹੋ ਸਕਦਾ ਐਡਵਾਂਟੇਜ ਜਿਹੜਾ ਆ ਕਿਤੇ ਉਹ ਇਸ ਵੇਲੇ ਥੋੜ੍ਹਾ ਲਿਬਰਲ ਨੂੰ ਮਿਲੇ। ਹੋ ਸਕਦਾ ਕਿ ਕੱਲ੍ਹ ਨੂੰ ਪੋਲ ਜਿਹੜੀਆਂ ਨੇ ਉਹ ਕੰਜ਼ਰਵੇਟਿਵ ਦੇ ਫੇਵਰ 'ਚ ਜਾਣ ਲੱਗ ਪੈਣ ਜਾਂ ਗੈਪ ਕਲੋਜ਼ ਹੋਣ ਲੱਗ ਪਏ, ਤਾਂ ਔਰ ਕੀ ਇਹ ਇੱਕ ਫਿਰ ਚੈਲੰਜ ਬਣਿਆ ਰਹੇਗਾ ਕਿ ਜੇ ਕੈਨੇਡੀਅਨਸ 2020 ਦੇ ਵਿੱਚ ਇਲੈਕਸ਼ਨ ਵਾਸਤੇ ਜਾਂਦੇ ਨੇ, ਕੀ ਉਹ ਮੈਜੋਰਿਟੀ ਗਵਰਨਮੈਂਟ ਲਿਬਰਲ ਬਣਾ ਸਕੇਗਾ? ਸੋ ਇਹ ਇੱਕ ਬਹੁਤ ਵੱਡਾ ਹੋਰ ਕੁਐਸਚਨ ਹੈ ਜਿਹਦਾ ਇਸ ਵੇਲੇ ਪੋਲਸ ਉੱਤੇ ਅਸਰ ਜਿਹੜਾ ਆ ਉਹ ਤਦ ਨਜ਼ਰ ਆਏਗਾ ਜਦੋਂ ਕਿ ਵੀ ਚੈਰਿਟੀ ਦੀ ਐਥਿਕ ਕਮਿਸ਼ਨਰ ਦੀ ਰਿਪੋਰਟ ਬਾਹਰ ਆਉਂਦੀ ਹੈ। ਸੋ ਇਹ ਸਾਰੇ ਚੀਜ਼ਾਂ ਇਸ ਤਰੀਕੇ ਵੱਲ ਨੂੰ ਜਾ ਰਹੀਆਂ ਨੇ ਕਿ ਇਸ ਟਾਈਮ ਕਿਸੇ ਵੀ ਪਾਰਟੀ ਨੂੰ ਇਲੈਕਸ਼ਨ ਕਰਾਉਣਾ ਜਿਹੜਾ ਆ ਉਹ ਸੂਟ ਨਹੀਂ ਕਰਦਾ, ਇਨਕਲੂਡਿੰਗ ਲਿਬਰਲ ਪਾਰਟੀ, ਕਿਉਂਕਿ ਉਹਨਾਂ ਕੋਲ ਬਹੁਤ ਵੱਡੇ ਐਸੇ ਚੈਲੰਜਸ ਨੇ। ਅਜੇ ਉਹਨਾਂ ਨੇ ਬਜਟ ਜਿਹੜਾ ਫਾਲ ਦਾ ਬਜਟ ਆ ਉਹ ਪੇਸ਼ ਕਰਨਾ ਆ, ਥਰੋਨ ਸਪੀਚ ਹੋਣੀ ਹੈ, ਔਰ ਸਭ ਤੋਂ ਵੱਡਾ ਹੁਣ ਅਸੀਂ ਇਹ ਵੇਖੀਏ ਕਿ ਜਿਹੜਾ ਚੈਲੰਜ ਹੈਗਾ ਇਸ ਵੇਲੇ ਉਹ ਤਾਂ ਸਾਰੀਆਂ ਪਾਰਟੀਆਂ ਕੋਲ ਫੰਡ ਨਹੀਂ ਹੈਗੇ। ਲਿਬਰਲ ਪਾਰਟੀ ਜਿਹੜੀ ਆ ਉਹਨਾਂ ਕੋਲ ਕੋਵਿਡ-19 ਦਾ ਰਿਲੀਫ ਔਰ ਉਹਨੂੰ ਉਹਦੇ ਵਿੱਚੋਂ ਕੰਟਰੀ ਨੂੰ ਬਾਹਰ ਕੱਢਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਜਿਹਨਾਂ ਉਹਨਾਂ ਕੋਲ ਕਾਬਲ ਕੋਈ ਫਾਈਨੈਂਸ ਮਿਨਿਸਟਰ ਨਹੀਂ ਹੈਗਾ। ਉਹਨਾਂ ਦੀ ਉੱਤੇ ਵੀ ਚੈਰਿਟੀ ਦਾ ਬਹੁਤ ਵੱਡਾ ਅਜੇ ਉਹ ਦਬਦਬਾ ਵੀ ਬਣਿਆ ਹੋਇਆ, ਉਹਦੀ ਰਿਪੋਰਟ ਦਾ ਵੀ ਡਰ ਹੈ ਕਿ ਉਹਦੀ ਇੱਥੇ ਕਮਿਸ਼ਨਰ ਦੀ ਜਿਹੜੀ ਉਹ ਰਿਪੋਰਟ ਆਏਗੀ ਉਹ ਕਿਵੇਂ ਦੀ ਆਏਗੀ। ਮਗਰ ਨਾਲ ਹੀ ਹੁਣ ਇਹ ਤਾਂ ਸਾਰੇ ਚੀਜ਼ਾਂ ਜਿਹੜੀਆਂ ਨੇ ਇਹ ਹਾਲਾਤ ਇਹ ਇੰਡੀਕੇਟ ਕਰਦੇ ਨੇ ਕਿ ਕੋਈ ਵੀ ਪਾਰਟੀ ਜਿਹੜੀ ਆ ਉਹ ਇਲੈਕਸ਼ਨ ਵੱਲ ਜਾਣ ਨੂੰ ਨਜ਼ਰ ਨਹੀਂ ਆ ਰਹੀ ਇੰਟਰਸਟਿਡ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨਵੇਂ ਨੇ, ਮਗਰ ਹੁਣ ਇੱਥੇ ਇੱਕ ਘੁੰਡੀ ਜਿਹੜੀ ਆ ਉਹ ਇਹ ਘੁੰਡੀ ਇਹ ਹੈ ਜੋ ਸਾਨੂੰ ਸੋਚਣ ਦੀ ਲੋੜ ਹੈ ਐਜ਼ ਕੈਨੇਡੀਅਨਸ। ਔਰ ਉਹ ਘੁੰਡੀ ਕੀ ਹੈ? ਇਸ ਵੇਲੇ US ਵਿੱਚ 3 ਨਵੰਬਰ ਨੂੰ ਇਲੈਕਸ਼ਨ ਹੋਣ ਜਾ ਰਹੀਆਂ ਨੇ। ਉਹਦਾ ਜੇ ਅਸੀਂ ਗੌਰ ਨਾਲ ਧਿਆਨ ਰੱਖੀਏ ਤਾਂ US ਵਿੱਚ ਡੋਨਲਡ ਟਰੰਪ ਐਜ਼ ਪ੍ਰੈਜ਼ੀਡੈਂਟ ਦਾ ਐਡਵਾਂਟੇਜ ਜੇ ਕਿਸੇ ਨੂੰ ਹੈ ਕੈਨੇਡਾ ਦੇ ਵਿੱਚ ਉਹ ਹੈਗਾ ਲਿਬਰਲ ਸਰਕਾਰ ਨੂੰ ਐਜ਼ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ, ਕਿਉਂਕਿ ਕੈਨੇਡੀਅਨ ਜਿਹੜੇ ਨੇ ਉਹ ਹਮੇਸ਼ਾ ਆਪਣੇ ਕੈਨੇਡਾ ਔਰ US ਦੀ ਕੰਪੈਰੀਜ਼ਨ ਹੁੰਦਾ ਕਿ ਕੈਨੇਡਾ ਦੇ ਵਿੱਚ ਕਿਵੇਂ ਦੀ ਗਵਰਨੈਂਸ ਚੱਲ ਰਹੀ ਆ, US ਵਿੱਚ ਕਿਵੇਂ ਦੀ ਸਰਕਾਰ ਚੱਲ ਰਹੀ ਆ। ਔਰ ਸਾਨੂੰ ਇਹ ਪਤਾ ਆ ਕਿ ਜਿਹੜਾ ਐਡਵਾਂਟੇਜ ਆ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜੋ ਕੋਵਿਡ ਦੀ ਖਾਸ ਤੌਰ 'ਤੇ ਪਰਫੋਰਮੈਂਸ ਰਹੀ ਹੈ ਜਾਂ ਹੋਰ ਚੀਜ਼ਾਂ ਦੀ ਰਹੀ ਹੈ, ਉਹਦੇ ਮੁਤਾਬਕ ਕੈਨੇਡਾ ਔਰ ਲਿਬਰਲ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ। ਸੋ ਕੰਪੈਰੀਜ਼ਨ ਜਿਹੜਾ ਆ ਉਹ ਹੈਗਾ ਡੋਨਲਡ ਟਰੰਪ ਦੀ ਪਰਫੋਰਮੈਂਸ ਦੇ ਨਾਲ। ਤਾਂ ਉਹ ਐਡਵਾਂਟੇਜ ਜਿਹੜਾ ਆ ਉਹ ਲਿਬਰਲ ਸਰਕਾਰ ਕੋਲ ਇਸ ਵੇਲੇ ਹੈ, ਜਸਟਿਨ ਟਰੂਡੋ ਕੋਲ ਉਸ ਪਰਫੋਰਮੈਂਸ ਦਾ ਐਡਵਾਂਟੇਜ ਹੈ। ਮਗਰ 3 ਨਵੰਬਰ ਨੂੰ ਜਿਵੇਂ ਪੋਲ ਇੰਡੀਕੇਟ ਕਰਨੀਆਂ ਨੇ, ਜੇ ਡੋਨਲਡ ਟਰੰਪ ਪ੍ਰੈਜ਼ੀਡੈਂਟ ਦੁਬਾਰਾ ਨਹੀਂ ਬਣਦੇ, ਫਿਰ ਲਿਬਰਲ ਸਰਕਾਰ ਦੇ ਉੱਤੇ ਕੀ ਅਸਰ ਹੋਏਗਾ, ਫਿਰ ਜਸਟਿਨ ਟਰੂਡੋ ਦੇ ਉੱਤੇ ਕੀ ਅਸਰ ਹੋਏਗਾ, ਇਹ ਗੌਰ ਕਰਨ ਦੀ ਲੋੜ ਹੈ। ਜੇ ਉੱਥੇ ਡੋਨਲਡ ਟਰੰਪ ਨਹੀਂ ਆਉਂਦੇ ਤਾਂ ਜਨਵਰੀ ਦੇ ਵਿੱਚ ਉੱਥੇ ਨਵੇਂ ਪ੍ਰੈਜ਼ੀਡੈਂਟ ਜਿਹੜੇ ਆ ਉਹ ਆਉਣਗੇ, ਔਰ ਅਗਰ ਨਵੇਂ ਪ੍ਰੈਜ਼ੀਡੈਂਟ ਜਿਹੜੇ ਆ ਆਉਂਦੇ ਆ, ਇੱਕ ਨਵਾਂ ਚੈਲੰਜ ਹੋਏਗਾ ਲਿਬਰਲ ਗੌਰਮੈਂਟ ਲਈ, ਪ੍ਰਧਾਨ ਮੰਤਰੀ ਲਈ, ਕਿ ਉਹਨਾਂ ਨਾਲ ਤੁਸੀਂ ਕਿਵੇਂ ਰਿਲੇਸ਼ਨਸ਼ਿਪ ਬਣਾਉਣੇ ਆ। ਉਹਨਾਂ ਦੀ ਪਰਫੋਰਮੈਂਸ ਜੋ ਇਸ ਵੇਲੇ ਕੰਪੈਰੀਜ਼ਨ ਡੋਨਲਡ ਟਰੰਪ ਔਰ ਲਿਬਰਲ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਦਾ ਕੀਤਾ ਜਾਂਦਾ ਹੈ, ਜਿਹਦਾ ਐਡਵਾਂਟੇਜ ਜਸਟਿਨ ਟਰੂਡੋ ਸਾਹਿਬ ਨੂੰ ਮਿਲਦਾ, ਕੀ ਉਹ ਐਡਵਾਂਟੇਜ ਡੋਨਲਡ ਟਰੰਪ ਦੇ ਹਟਣ ਨਾਲ ਉਹ ਐਡਵਾਂਟੇਜ ਰਹੇਗਾ? ਸੋ ਇਹ ਇੱਕ ਸਵਾਲ ਹੈ। ਦੂਸਰਾ ਸਵਾਲ ਇਹ ਹੈ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਕਿ ਮੇਜਰ ਪਾਰਟੀ ਓਪੋਜੀਸ਼ਨ ਪਾਰਟੀ ਹੈ, ਉਹਦੇ ਜਿਹੜੇ ਲੀਡਰ ਬਣ ਚੁੱਕੇ ਨੇ ਐਰਨ ਓਟੋ, ਉਹਨਾਂ ਦੀ ਕੰਪੈਰੀਜ਼ਨ ਵਰਸਿਸ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਪਹਿਲੇ ਲੀਡਰ ਸੀਗੇ ਐਂਡਰੂ ਸ਼ੀਅਰ, ਸਾਨੂੰ ਇਹ ਪਤਾ ਲੱਗ ਚੁੱਕਿਆ ਹੈ ਕਿ ਉਹ ਐਂਡਰੂ ਸ਼ੀਅਰ ਨਾਲੋਂ ਜ਼ਿਆਦਾ ਸਮਾਰਟ ਨੇ ਔਰ ਜ਼ਿਆਦਾ ਫਰੈਂਡਲੀ ਨੇ। ਉਹਦਾ ਐਡਵਾਂਟੇਜ ਕਿਹਨੂੰ ਹੈਗਾ? ਉਹਦਾ ਐਡਵਾਂਟੇਜ ਹੈ ਕੰਜ਼ਰਵੇਟਿਵਸ ਨੂੰ। ਉਹਨਾਂ ਦੇ ਜਿਉਂ ਜਿਉਂ ਪਾਪੂਲੈਰਿਟੀ ਵਧੀ ਗਈ, ਜਿੰਨਾ ਉਹਨਾਂ ਨੂੰ ਟਾਈਮ ਮਿਲਦਾ ਗਿਆ, ਉਨਾ ਹੀ ਖਤਰਾ ਜਿਹੜਾ ਆ ਉਹ ਲਿਬਰਲ ਸਰਕਾਰ ਲਈ ਹੈ। ਦੂਸਰੇ ਪਾਸੇ ਜਿੰਨਾ ਜਿੰਨਾ ਉਹ ਫੰਡ ਹੋਰ ਰੇਜ਼ ਕਰਦੇ ਰਹੇ, ਜਿੰਨਾ ਉਹ ਜ਼ਿਆਦਾ ਵੀ ਚੈਰਿਟੀ ਨੂੰ ਲੈ ਕੇ ਉਹ ਲਿਬਰਲ ਸਰਕਾਰ ਨੂੰ ਚੈਲੰਜ ਦਿੰਦੇ ਰਹੇ, ਉਨਾ ਹੀ ਜਿਹੜਾ ਖਤਰਾ ਹੈ ਉਹ ਲਿਬਰਲ ਸਰਕਾਰ ਲਈ ਹੈ। ਸੋ ਕੀ ਲਿਬਰਲ ਸਰਕਾਰ ਜਿਹੜੀ ਹੈ, ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੀ ਇਹ ਚਾਹੁਣਗੇ ਕਿ ਉਹ ਐਰਨ ਓਟੂਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜਿਹੜੇ ਆ ਉਹਨਾਂ ਨੂੰ ਉਨਾ ਟਾਈਮ ਦੇਣ? ਉਹਦਾ ਕੀ ਫਾਇਦਾ, ਉਹਨਾਂ ਨੂੰ ਕੀ ਉਹਦਾ ਨੁਕਸਾਨ ਹੋ ਸਕਦਾ? ਸੋ ਉਹ ਵੀ ਉਹਨਾਂ ਨੇ ਕੈਲਕੂਲੇਟ ਕਰਨਾ ਹੈ। ਨਾ ਤੀਸਰੀ ਚੀਜ਼ ਜਿਹੜੀ ਇੱਕ ਹੋਰ ਘੁੰਡੀ ਹੈ ਜਿਹੜੀ ਕਿ ਉਹ ਇਹ ਹੈਗੀ ਹੈ ਕਿ ਇਸ ਵੇਲੇ ਅਲਬਰਟਾ ਦੇ ਵਿੱਚ ਸਾਨੂੰ ਇਹ ਪਤਾ ਆ ਕਿ ਜੇਸਨ ਕੇਨੀ ਉੱਥੋਂ ਦੇ ਪ੍ਰੀਮੀਅਰ ਨੇ, ਔਰ ਉਹਨਾਂ ਦੀ ਕਿਉਂਕਿ ਕਿਵੇਂ ਦੀ ਉੱਥੇ ਇਕੋਨਮੀ ਰਹੀ ਹੈ, ਕਿਵੇਂ ਉੱਥੇ ਦੇ ਹਾਲਾਤ ਰਹੇ ਆ, ਉਹਨਾਂ ਦੀ ਪਾਪੂਲੈਰਿਟੀ ਜਿਹੜੀ ਆ ਇਸ ਵੇਲੇ ਅੱਗੇ ਨਾਲੋਂ ਬਹੁਤ ਘੱਟ ਹੈ। ਔਰ ਅਲਬਰਟਾ ਸਰਕਾਰ ਜਿਹੜੀ ਆ, ਅਲਬਰਟਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹਦੇ ਮੇਜਰ ਸੀਟਸ ਨੇ। ਸੋ ਕੀ ਇਸ ਵੇਲੇ ਜਿਹੜੀ ਉਹਨਾਂ ਦੀ ਪਾਪੂਲੈਰਿਟੀ ਘਟੀ ਹੋਈ ਹੈ ਉਹਨੂੰ ਲਿਬਰਲ ਸਰਕਾਰ ਐਡਵਾਂਟੇਜ ਲਏਗੀ ਉਹਦਾ, ਜਾਂ ਇਸ ਵੇਲੇ ਉਹ ਐਡਵਾਂਟੇਜ ਜਿਹੜਾ ਜੋ ਉਹਨਾਂ ਨੂੰ ਹੋ ਰਿਹਾ ਹੈ ਜੇਸਨ ਕੇਨੀ ਦੀ ਪਾਪੂਲੈਰਿਟੀ ਘਟਣ ਨਾਲ, ਉਹਦਾ ਉਹ ਫਾਇਦਾ ਲੈਣ ਦੀ ਕੋਸ਼ਿਸ਼ ਕਰਨਗੇ? ਕਿਉਂਕਿ ਅਲਬਰਟਾ ਦੇ ਵਿੱਚ ਮੇਜਰ ਸੀਟਸ ਕੰਜ਼ਰਵੇਟਿਵ ਕੋਲ ਨੇ, ਉਹਦਾ ਐਡਵਾਂਟੇਜ ਵੀ ਲਿਬਰਲ ਸਰਕਾਰ ਲੈ ਸਕਦੀ ਹੈ ਜੇ ਉਹਨਾਂ ਨੇ ਮੈਜੋਰਿਟੀ ਦੀ ਗੌਰਮੈਂਟ ਬਣਾਉਣੀ ਹੈ। ਹੁਣ ਲਾਸਟ ਚੀਜ਼ ਜੋ ਲਿਬਰਲ ਸਰਕਾਰ ਜਿਹੜੀ ਆ ਉਹਨੇ ਵੇ ਕਰਨਾ ਕਿ ਕੀ ਅਸੀਂ ਇਲੈਕਸ਼ਨ ਕਰ ਸਕਦੇ ਹਾਂ, ਉਹ ਹੈਗੀ ਆ ਨਿਊ ਬ੍ਰੰਜ਼ਵਿਕ ਵਿੱਚ ਇਲੈਕਸ਼ਨਸ ਹੋਣ ਜਾ ਰਹੀਆਂ ਨੇ। ਕੋਵਿਡ-19 ਚੱਲ ਰਿਹਾ ਆ ਔਰ ਸਾਨੂੰ ਇਹ ਵੀ ਪਤਾ ਕਿ ਕੋਵਿਡ-19 ਦੇ ਕੇਸਿਸ ਜਿਹੜੇ ਆ ਉਹ ਵੀ ਵੱਧ ਰਹੇ ਨੇ ਵਿੱਚ। ਸਾਨੂੰ ਇਹ ਵੀ ਪਤਾ ਕਿ ਸੈਕਿੰਡ ਵੇਵ ਜਿਹੜੀ ਆ ਕੋਵਿਡ-19 ਦੀ ਉਹ ਵੀ ਆਉਣ ਵਾਲੀ ਹੈ। ਸੋ ਲਿਬਰਲ ਸਰਕਾਰ ਇਹ ਵੀ ਵੇਖੇਗੀ ਕਿ ਨਿਊ ਬ੍ਰੰਜ਼ਵਿਕ ਦੇ ਬ੍ਰੰਜ਼ਵਿਕ ਵਿੱਚ ਜਿੱਥੇ ਕੰਜ਼ਰਵੇਟਿਵ ਸਰਕਾਰ ਹੈ, ਜੇ ਅਗਰ ਉੱਥੇ ਇਲੈਕਸ਼ਨ ਗਵਰਨਮੈਂਟ ਕਰਾਉਂਦੀ ਹੈ ਔਰ ਉਹਦੇ ਨਾਲ ਕੇਸਿਸ ਵਧੇ, ਉਹਦੇ ਨਾਲ ਵੀ ਉੱਥੋਂ ਦੇ ਜਿਹੜੇ ਵੋਟਰ ਨੇ ਉਹ ਦੁਖੀ ਹੋ ਸਕਦੇ ਹੈ। ਸੋ ਕੀ ਉਹ ਜਿਹੜੇ ਕੇਸਿਸ ਨੇ, ਜੇ ਉਹ ਕੇਸ ਵਧੇ ਸੋ ਉਹ ਵੀ ਇੱਕ ਪ੍ਰੈਸ਼ਰ ਰਹੇਗਾ ਲਿਬਰਲ ਸਰਕਾਰ ਉੱਤੇ ਕਿ ਉਹ ਇਲੈਕਸ਼ਨ ਵੱਲ ਨਾ ਜਾਣ ਜੇ ਉਹਨਾਂ ਦੇ ਕੇਸਿਸ ਉੱਥੇ ਨਾ ਵਧੇ। ਔਰ ਦੂਸਰੇ ਐਸੇ ਪੁਆਇੰਟ ਜਿਹੜੇ ਆ ਉਹਨਾਂ ਦੀ ਫੇਵਰ 'ਚ ਗਏ ਜੋ ਅਸੀਂ ਅੱਗੇ ਡਿਸਕਸ਼ਨ ਕੀਤੀ ਹੈ, ਤਦ ਚਾਂਸਿਸ ਬਹੁਤ ਘੱਟ ਨੇ ਕਿ ਲਿਬਰਲ ਸਰਕਾਰ ਪ੍ਰਧਾਨ ਮੰਤਰੀ ਜਿਹੜੇ ਆ ਉਹ ਇਸ ਪਾਸੇ ਜਾਣਗੇ ਕਿ ਜੇ ਉਹ ਇਲੈਕਸ਼ਨ ਕਰਾਉਂਦੇ ਨੇ। ਸੋ ਇਸ ਕਰਕੇ ਇਸ ਵੇਲੇ ਜੋ ਸਿਚੁਏਸ਼ਨ ਬਣੀ ਹੋਈ ਆ ਉਹ ਇੰਨੀ ਈਜ਼ੀ ਨਹੀਂ, ਠੀਕ ਹੈ, ਕਿ ਅਸੀਂ ਜਿੰਨਾ ਸਿੰਪਲੀ ਆਪਣੇ ਘਰ 'ਚ ਬੈਠ ਕੇ ਜਾਂ ਕਿਤੇ ਵੀ ਅਸੀਂ ਬੈਠਦੇ ਹਾਂ ਉੱਥੇ ਅੱਜ ਦੇ ਦਿਨ 'ਚ ਇੱਕੋ ਹੀ ਡਿਸਕਸ਼ਨ ਹੋ ਰਹੀ ਹੈ ਕਿ ਕੀ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣਗੀਆਂ। ਕੁਛ ਲੋਕ ਇਹ ਸੋਚਦੇ ਆ ਕਿ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣਗੀਆਂ ਸਤੰਬਰ ਅਕਤੂਬਰ ਦੇ ਵਿੱਚ, ਕੁਛ ਜਿਹੜੇ ਆ ਉਹ ਇਸ ਚੀਜ਼ ਨੂੰ ਸੋਚਦੇ ਆ ਕਿ ਇਲੈਕਸ਼ਨ ਨਹੀਂ ਹੋਣਗੀਆਂ। ਸੋ ਅੱਜ ਰੇਡੀਓ ਜ਼ਿੰਦਾਬਾਦ ਤੋਂ ਤੁਹਾਡੇ ਨਾਲ ਗੱਲਬਾਤ ਕਰਕੇ ਬੇਸਿਕਲੀ ਅਸੀਂ ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਸੁਣਨ ਵਾਲਿਆਂ ਨੂੰ, ਸਾਰੇ ਆਪਣੇ ਕਮਿਊਨਿਟੀ ਦੇ ਖਾਸ ਤੌਰ 'ਤੇ ਜਿੱਥੇ ਅਸੀਂ ਬਹੁਤ ਡਿਸਕਸ਼ਨ ਇਹ ਕਰਦੇ ਹਾਂ, ਉਹਨਾਂ ਨੂੰ ਇਸ ਚੀਜ਼ ਤੋਂ ਵਾਕਫ ਕਰਾਇਆ ਜਾਏ ਕਿ ਕੀ ਓਵਰਆਲ ਪਿਕਚਰ ਬਣ ਰਹੀ ਹੈ ਪੂਰੇ ਦੇਸ਼ ਦੀ ਕੋਵਿਡ ਕਰਕੇ, US ਕਰਕੇ, ਕਿ ਕੈਨੇਡਾ ਇਲੈਕਸ਼ਨ ਵੱਲ ਜਾਏਗਾ ਜਾਂ ਨਹੀਂ ਜਾਏਗਾ। ਇਹਦਾ ਤੁਸੀਂ ਆਪ ਵਿਚਾਰ ਕਰਨਾ। ਸਾਡਾ ਫਰਜ਼ ਰੇਡੀਓ ਜ਼ਿੰਦਾਬਾਦ ਤੋਂ ਇਹ ਹੈ ਕਿ ਤੁਹਾਡੇ ਨਾਲ ਰੂਬਰੂ ਹੋ ਕੇ ਇਹ ਪੁਆਇੰਟਸ ਜਿਹੜੇ ਆ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ। ਔਰ ਸਾਡੇ ਨਾਲ ਕਾਲਰ ਵੀ ਜੁੜੇ ਹੋਏ ਨੇ, 0234 ਤੁਸੀਂ ਔਨ ਦਾ ਏਅਰ ਹੋ, ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਬਹੁਤ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਭਾਅ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭਾਅ ਜੀ, ਵਿਕਰਮ ਬੋਲਣਾ ਮੈਂ। ਭਾਅ ਜੀ ਕੰਮ ਬਾਰੇ ਪੁੱਛਣਾ, ਕੰਮ ਕਾਰ ਵੀ ਇੱਦਾਂ ਹੀ ਰਹਿਣਗੇ ਕਿ ਚੱਲਣਗੇ ਕਦੋਂ ਤੱਕ?
ਵਿਕਰਮ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਕੀਤੀ ਆ, ਰੇਡੀਓ ਜ਼ਿੰਦਾਬਾਦ 'ਤੇ ਆਇਓ। ਔਰ ਤੁਹਾਡਾ ਕੁਐਸਚਨ ਜਿਹੜਾ ਆ ਉਹ ਬਹੁਤ ਹੀ ਵਾਜਬ ਕੁਐਸਚਨ ਹੈ, ਔਰ ਇਹ ਵੀ ਇੱਕ ਮੇਜਰ ਕੁਐਸਚਨ ਹੈ ਕਿ ਜੋ ਤੁਸੀਂ ਪੁੱਛਿਆ ਕਿ ਕੀ ਕੰਮ ਕਾਰ ਜਿਹੜੇ ਆ ਉਹ ਵੀ ਵਧਣਗੇ ਜਾਂ ਕੰਮ ਕਾਰ ਵੀ ਇਸੇ ਤਰ੍ਹਾਂ ਰਹਿਣਗੇ। ਜੇ ਤੁਸੀਂ ਇਹ ਪ੍ਰੋਗਰਾਮ ਟਿਊਨ ਕੀਤਾ ਆ ਤਾਂ ਤੁਸੀਂ ਸ਼ਾਇਦ ਇਹ ਜ਼ਰੂਰ ਸੁਣਿਆ ਹੋਏਗਾ ਕਿ ਮੈਂ ਇਸ ਚੀਜ਼ ਬਾਰੇ ਗੱਲ ਕੀਤੀ ਸੀ ਕਿ COVID-19 ਦੇ ਜੋ ਉਹਦਾ ਅਸਰ ਹੈ ਉਹਦੇ ਉੱਤੇ, ਉਹਦਾ ਬਹੁਤ ਵੱਡਾ ਇੱਕ ਫੈਕਟਰ ਹੈ ਕਿ ਗੌਰਮੈਂਟ ਜਿਹੜੀ ਆ ਉਹ ਇਲੈਕਸ਼ਨ ਕਰਵਾ ਸਕਦੀ ਹੈ ਜਾਂ ਨਹੀਂ ਕਰ ਸਕਦੀ, ਕਿਉਂਕਿ ਆਲਰੇਡੀ ਕੰਮ ਕਾਰ ਜਿਹੜੇ ਆ ਉਹ ਡਾਊਨ ਹੋਏ ਹੋਏ ਆ, ਸਾਡੀ ਇਕੋਨਮੀ ਜਿਹੜੀ ਆ ਉਹ ਵੀਕ ਹੋ ਰੱਖੀ ਹੈ ਬੜੀ ਮੁਸ਼ਕਿਲ ਨਾਲ। ਸਰਕਾਰ ਜਿਹੜੇ ਆ ਫੰਡਸ ਦੇ ਕੇ, ਸਰਕਾਰ ਜਿਹੜੇ ਆ ਤੁਹਾਨੂੰ ਸਰਬ ਦਾ ਰਿਲੀਫ ਦੇ ਕੇ ਜਿਹੜੀ ਇਕੋਨਮੀ ਨੂੰ ਚਲਾ ਰਹੀ ਆ, ਲੋਕ ਤਾਂ ਕਿ ਲੋਕਾਂ ਦੇ ਘਰ ਰੋਟੀ ਪਾਣੀ ਚੱਲਦਾ ਰਹੇ, ਮਗਰ ਜੋ ਕੰਟਰੀ ਨੂੰ ਚਾਹੀਦਾ ਆ ਉਹ ਇਸ ਵੇਲੇ ਲੋੜ ਹੈਗੀ ਆ ਬੜੇ ਵਧੀਆ ਫਾਈਨੈਂਸ ਮਿਨਿਸਟਰ ਦੀ, ਜਿਹਦੀ ਇਸ ਵੇਲੇ ਬਹੁਤ ਵੱਡੀ ਘਾਟ ਆ। ਔਰ ਇਹ ਵੇਖਣਾ ਪਏਗਾ ਕਿ ਹੁਣ ਜਿਹੜਾ ਅਕਤੂਬਰ ਦੇ ਵਿੱਚ, ਸਪਟੰਬਰ ਐਂਡ ਦੇ ਵਿੱਚ ਜਾਂ ਅਕਤੂਬਰ 'ਚ ਜੋ ਬਜਟ ਜਾਂ ਜੋ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਵਿੱਚ ਦੱਸਣਾ ਆ ਕਿ ਸਾਡੇ ਹਾਲਾਤ ਇਕਨੋਮਿਕਲੀ ਕੀ ਆ, ਸਾਡੇ ਪੈਸੇ ਦੇ ਕੀ ਹਾਲਾਤ ਨੇ, ਉੱਥੋਂ ਪਤਾ ਲੱਗੇਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਫਾਈਨੈਂਸ਼ਲੀ ਅਸੀਂ ਇਕਨੋਮਿਕਲੀ ਬੈਟਰ ਹੁੰਦੇ ਹਾਂ ਜਾਂ ਅਸੀਂ ਇਸੇ ਤਰ੍ਹਾਂ ਰਹਾਂਗੇ ਜਾਂ ਹੋ ਸਕਦਾ ਇਹਦੇ ਨਾਲ ਵੀ ਅਸੀਂ ਘਾਟੇ ਜਾਈਏ। ਸੋ ਇਹ ਤੁਹਾਨੂੰ ਅਕਤੂਬਰ ਜਾ ਕੇ ਕਲੀਅਰ ਹੋਏਗਾ। ਇਸ ਵੇਲੇ ਜੋ ਹਾਲਾਤ ਨੇ ਉਹ ਸਿਰਫ ਇਸ ਵੇਲੇ ਸਰਵਾਈਵਲ ਦੇ ਹਾਲਾਤ ਨੇ, ਇਕੋਨਮੀ ਜਿਹੜੀ ਆ ਥੱਲੇ ਜਾ ਰਹੀ ਹੈ, ਡੈਟ ਵੱਧ ਰਿਹਾ। ਸੋ ਇਹ ਸਾਨੂੰ ਸਾਰਿਆਂ ਨੂੰ ਇਹ ਚੈਲੰਜ ਜਿਹੜਾ ਆ ਇਹ ਬੀਅਰ ਕਰਨਾ ਪਏਗਾ। ਅਤੇ ਤੁਸੀਂ ਕਾਲ ਕੀਤੀ ਹੈ, ਠੀਕ ਹੈ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਜੇ ਕੋਈ ਹੋਰ ਤੁਹਾਡਾ ਕੁਐਸਚਨ ਹੋਏ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ।
ਹਾਂਜੀ ਭਾਅ ਜੀ, ਮੈਂ ਇਹ ਪੁੱਛਣਾ ਵੀ ਘਰ ਕਿੰਨੇ ਮਹਿੰਗੇ ਹੁੰਦੇ ਜਾਂਦੇ ਆ, ਘਰ ਅਫੋਰਡ ਕਰਨੇ, ਘਰ ਲੈਣਾ ਬੰਦੇ ਦੇ ਵਸਤੂ ਬਾਹਰ ਹੁੰਦਾ ਜਾਂਦਾ ਤੇ ਕੰਮ ਕਾਰ ਇੰਨੀ, ਘਰ ਦਿਨ ਬਾਏ ਦਿਨ ਬਹੁਤ ਜ਼ਿਆਦਾ ਰੇਟ ਆ, ਇਹਨਾਂ ਦਾ ਕੀ ਕੋਈ ਡਾਊਨ ਹੋਣਗੇ ਜਾਂ ਕੋਈ ਬੰਦਾ ਲੈ ਸਕੋ? ਅਸੀਂ, ਮੈਂ ਟਰੱਕ ਚਲਾਉਂਦਾ, ਮੈਨੂੰ ਅੱਜ ਦੀ ਡੇਟ 'ਚ ਮੈਂ ਘਰ ਨਹੀਂ ਲੈ ਸਕਦਾ, ਮੈਂ$8,000-$9,000 ਬਣਾ ਕੇ ਵੀ ਮੈਨੂੰ ਘਰ ਅਫੋਰਡ ਕਰਨਾ ਔਖਾ ਲੱਗਦਾ।
ਵਿਕਰਮ ਜੀ ਤੁਸੀਂ ਬਿਲਕੁਲ ਸਹੀ ਸਵਾਲ ਕੀਤਾ ਆ, ਜੋ ਤੁਹਾਡੀ ਵਰੀ ਹੈ ਉਹ ਇਹੀ ਹੈ ਕਿ ਵੇਖੋ ਹਾਲਾਤ ਐਸੇ ਬਣਦੇ ਜਾ ਰਹੇ ਨੇ ਕਿ ਤੁਸੀਂ ਟਰੱਕ ਚਲਾਉਂਦੇ ਹੋ ਤੁਸੀਂ ਦੱਸਿਆ, ਔਰ ਤੁਸੀਂ $8,000-$9,000 ਬਣਾ ਕੇ ਵੀ ਇੱਕ ਘਰ ਜਿਹੜਾ ਉਹਨੂੰ ਅਫੋਰਡ ਨਹੀਂ ਕਰ ਸਕਦੇ। ਇਹ ਚੈਲੰਜ ਜਿਹੜਾ ਆ ਰੋਟੀ ਕੱਪੜੇ ਔਰ ਮਕਾਨ ਦਾ, ਇਹ ਇਸ ਵੇਲੇ ਜੋ ਹਾਲਾਤ ਨੇ ਉਹਦੇ 'ਚ ਬਣਿਆ ਹੋਇਆ। ਇਸੇ ਕਰਕੇ ਹੀ ਬਹੁਤ ਜ਼ਰੂਰੀ ਹੈ ਕਿ ਸਰਕਾਰ ਜਿਹੜੀ ਆ ਉਹ ਮੈਨੂਫੈਕਚਰਿੰਗ ਇੱਥੇ ਲਿਆਏ, ਇੱਥੇ ਜੋਬਸ ਕ੍ਰੀਏਟ ਕਰੇ ਤਾਂ ਕਿ ਇਕੋਨਮੀ ਜਿਹੜੀ ਆ ਉਹ ਚੱਲਦੀ ਰਹੇ। ਜੋ ਇਸ ਵੇਲੇ ਸਿਚੁਏਸ਼ਨ ਹੈ ਵੇਖੋ, GTA ਦੇ ਵਿੱਚ ਮੇਰੇ ਅਨੁਮਾਨ ਦੇ ਮੁਤਾਬਕ ਕਦੀ ਵੀ ਐਸਾ ਨਹੀਂ ਹੋ ਸਕਦਾ ਕਿ ਪ੍ਰੋਪਰਟੀ ਜਿਹੜੀਆਂ ਨੇ ਸਸਤੀਆਂ ਹੋਣਗੀਆਂ, ਮਗਰ ਅਫੋਰਡੇਬਿਲਟੀ ਜਿਹੜੀ ਆ ਉਹ ਇਹ ਕੁਐਸਚਨ ਬਣਦਾ ਰਹੇਗਾ ਹੌਲੀ ਹੌਲੀ। ਔਰ ਤੁਸੀਂ ਆਪ ਕਿਹਾ ਕਿ ਜੇ ਤੁਸੀਂ $7,000 ਲੈਂਦੇ ਹੋ ਔਰ ਤੁਸੀਂ ਅਫੋਰਡ ਨਹੀਂ ਕਰ ਸਕਦੇ ਘਰ, ਤਾਂ ਇਹ ਇੱਕ ਕੋਈ ਬੜੀ ਵਧੀਆ ਇੰਡੀਕੇਸ਼ਨ ਨਹੀਂ ਹੈ। ਔਰ ਖਾਸ ਤੌਰ 'ਤੇ ਤੁਸੀਂ ਜੇ ਵੇਖੋ ਜਿਹੜੇ ਹੁਣ ਯੂਨੀਵਰਸਿਟੀ ਦੇ ਬੱਚੇ ਆ, ਜਿਹੜੇ ਇੱਥੇ ਦੇ ਬੱਚੇ ਨੇ ਜਿਨ੍ਹਾਂ ਦੀ ਕੋਈ ਬੈਕਗਰਾਊਂਡ, ਜਿਨ੍ਹਾਂ ਨੂੰ ਕੋਈ ਸੇਵਿੰਗਸ ਨਹੀਂ ਹੈਗੀਆਂ, ਉਹਨਾਂ ਵਾਸਤੇ ਅੱਜ ਦੇ ਦਿਨ 'ਚ ਘਰ ਲੈਣਾ ਬਹੁਤ ਮੁਸ਼ਕਲ ਹੋ ਰੱਖਿਆ। ਔਰ ਇਹ ਚੈਲੰਜ ਜਿਹੜਾ ਆ ਇਹ ਇਸੇ ਵਾਸਤੇ ਹੀ ਮੈਂ ਜਦੋਂ ਪਹਿਲਾਂ ਪੁਆਇੰਟ ਰੇਜ਼ ਕੀਤਾ ਕਿ ਬਿਲ ਮੋਨਰੋ ਜੀ ਬਹੁਤ ਵਧੀਆ ਫਾਈਨੈਂਸ ਮਿਨਿਸਟਰ ਸੀਗੇ, ਮਗਰ ਉਹਨਾਂ ਦੇ ਜਾਣ ਦੇ ਬਾਅਦ ਇਸ ਵੇਲੇ ਲਿਬਰਲ ਸਰਕਾਰ ਕੋਈ ਚੰਗਾ ਫਾਈਨੈਂਸ ਮਿਨਿਸਟਰ ਨਹੀਂ ਹੈ। ਤਾਂ ਜਿੰਨਾ ਚਿਰ ਕੋਈ ਚੰਗੀ ਜਿਹੜੀ ਆ ਕੋਈ ਐਸੀ ਚੀਜ਼ ਜਿਹੜੀ ਆ ਪੋਲਿਸੀਜ਼ ਨਹੀਂ ਆਉਂਦੀਆਂ ਜਿਹਦੇ ਨਾਲ ਇਕੋਨਮੀ ਰਿਵਾਈਵ ਹੋ ਸਕੇ, ਇਹ ਚੈਲੰਜ ਜਿਹੜੇ ਆ ਸਾਨੂੰ ਫੇਸ ਕਰਨੇ ਪੈਣਗੇ ਔਰ ਇਸ ਚੀਜ਼ ਦਾ ਜਿਹੜਾ ਸਾਨੂੰ ਧਿਆਨ ਰੱਖਣਾ ਚਾਹੀਦਾ ਜਦੋਂ ਵੀ ਅਸੀਂ ਵੋਟ ਪਾਉਂਦੇ ਹਾਂ, ਕਿਉਂਕਿ ਫੰਡ ਜਿਹੜੇ ਆ ਜ਼ਰੂਰ ਗੌਰਮੈਂਟ ਨੇ ਸਾਰਿਆਂ ਨੂੰ ਦਿੱਤੇ ਆ, ਪੈਸੇ ਦਿੱਤੇ ਆ ਤੁਹਾਡਾ ਰੋਟੀ ਪਾਣੀ ਚਲਾਉਣ ਵਾਸਤੇ, ਮਗਰ ਕੀ ਉਹਦੇ ਨਾਲ ਬਾਕੀ ਅਫੋਰਡੇਬਿਲਿਟੀ ਜਿਹੜੀ ਆ ਉਹਦੇ ਉੱਤੇ, ਬਾਕੀ ਇਕੋਨਮੀ ਜਿਹੜੀ ਆ ਉਹਦੇ ਉੱਤੇ ਕੀ ਅਸਰ ਪਏਗਾ, ਇਹ ਸਾਨੂੰ ਜ਼ਰੂਰ ਗੌਰ ਕਰਨਾ ਚਾਹੀਦਾ ਐਜ਼ ਟੈਕਸ ਪੇਅਰਸ। ਅਤੇ ਤੁਸੀਂ ਬਹੁਤ ਵਧੀਆ ਕੁਐਸਚਨ ਰੇਜ਼ ਕੀਤੇ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ
ਥੈਂਕ ਯੂ ਭਾਜੀ, ਥੈਂਕ ਯੂ ਭਾਜੀ, ਥੈਂਕ ਯੂ।
ਮੈਂ ਸਟੂਡੀਓ ਦਾ ਨੰਬਰ ਜਿਹੜਾ ਆ ਫੇਰ ਦਿੰਦਾ 416-620-1778, ਔਰ ਤੁਸੀਂ ਇਸੇ ਤਰ੍ਹਾਂ ਰੇਡੀਓ ਜ਼ਿੰਦਾਬਾਦ ਨਾਲ ਜੁੜੇ ਰਹੋ। ਅਸੀਂ ਜਿਹੜੀ ਅੱਜ ਦਾ ਟੌਪਿਕ ਜਿਹੜਾ ਮੇਨ ਡਿਸਕਸ ਕਰ ਰਹੇ ਹਾਂ ਉਹ ਇਹ ਕਰ ਰਹੇ ਹਾਂ ਕਿ ਕੀ ਪਾਰਟੀ ਜਿਹੜੀਆਂ ਨੇ, ਮੇਨ ਪਾਰਟੀ ਜਿਹੜੀਆਂ ਕੈਨੇਡਾ ਦੇ ਵਿੱਚ ਹੈਗੀਆਂ ਜਾਂ ਕੈਨੇਡਾ ਦੀ ਜਿਹੜੀ ਗੌਰਮੈਂਟ ਹੈਗੀ ਆ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੀ ਉਹ ਇਲੈਕਸ਼ਨ ਕਰਵਾਉਣਗੇ, ਜੇ ਕਰਵਾਉਣਗੇ ਤਾਂ ਕੀ ਉਹਨਾਂ ਦਾ ਸੋਚ ਵਿਚਾਰ ਹੋਏਗਾ, ਔਰ ਜੇ ਉਹ ਇਲੈਕਸ਼ਨ ਨਹੀਂ ਹੁੰਦੀਆਂ ਤਾਂ ਤਦ ਕੀ ਸੋਚ ਵਿਚਾਰ ਆ। ਸੋ ਇਹ ਇੱਕ ਮੇਜਰ ਚੈਲੰਜ ਹੈ ਇਸ ਵੇਲੇ ਜੋ ਹਾਲਾਤ ਬਣਦੇ ਜਾ ਰਹੇ ਨੇ, ਇਸ ਵੇਲੇ ਜਿੱਥੋਂ ਤੱਕ ਅੱਜ ਦੀ ਸਿਚੁਏਸ਼ਨ ਹੈ, ਰੇਡੀਓ ਜ਼ਿੰਦਾਬਾਦ ਦਾ ਅਨੁਮਾਨ ਇਹ ਹੈ ਕਿ ਇਲੈਕਸ਼ਨ ਹੋਣ ਦੇ ਚਾਂਸਿਸ ਬਹੁਤ ਘੱਟ ਨੇ, ਔਰ ਖਾਸ ਤੌਰ 'ਤੇ ਅਗਰ ਜਸਟਿਨ ਜਿਹੜੇ ਯੂ ਐੱਸ ਪ੍ਰੈਜ਼ੀਡੈਂਟ ਜਿਹੜੇ ਨੇ ਡੋਨਲਡ ਟਰੰਪ, ਅਗਰ ਉਹ ਵਾਪਸ ਆ ਜਾਂਦੇ ਨੇ, ਸੋ ਚਾਂਸਿਸ ਜਿਹੜੇ ਆ ਬਿਲਕੁਲ ਜ਼ੀਰੋ ਨੇ ਕਿ ਕੈਨੇਡਾ ਦੇ ਵਿੱਚ ਅਰਲੀ ਇਲੈਕਸ਼ਨਸ ਹੋਣ। ਹਾਂ, ਹੁਣ ਇੱਕ ਨਵਾਂ ਜਿਹੜਾ ਮੋੜ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ, ਜੋ ਸਾਨੂੰ ਐਜ਼ ਅ ਕਮਿਊਨਿਟੀ ਜ਼ਰੂਰ ਅੰਡਰਸਟੈਂਡ ਕਰਨ ਦੀ ਲੋੜ ਆ ਕਿ ਜੇ ਇਲੈਕਸ਼ਨ ਇਸ ਸਾਲ ਨਹੀਂ ਹੁੰਦੇ, ਸੋ 2022 ਦੇ ਵਿੱਚ ਜੇ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਡੱਗ ਫੋਰਡ ਦੀ ਸਰਕਾਰ ਜਿਹੜੀ ਆ ਉਹਨਾਂ ਨੂੰ ਇਸ ਚੀਜ਼ ਦਾ ਕੀ ਅਸਰ ਹੈ। ਇਸ ਵੇਲੇ ਡੱਗ ਫੋਰਡ ਬਹੁਤ ਵਧੀਆ ਪਰਫੋਰਮ ਕਰ ਰਹੇ ਨੇ, ਉਹਨਾਂ ਦੀ ਟੀਮ ਬਹੁਤ ਵਧੀਆ ਪਰਫੋਰਮ ਕਰ ਰਹੀ ਆ, ਸੋ ਕੀ ਐਸਾ ਹੋ ਸਕਦਾ ਕਿ ਡੱਗ ਫੋਰਡ ਜੀ ਆਪਣਾ ਦੁਬਾਰਾ ਸਰਕਾਰ ਬਣਾਉਣ ਵਿੱਚ ਆਪਣੇ ਇਸ ਪਾਪੂਲੈਰਿਟੀ ਦਾ ਐਡਵਾਂਟੇਜ ਲੈ ਸਕਣ? ਜ਼ਰੂਰ ਲੈਣਗੇ, ਬਹੁਤ ਚਾਂਸਿਸ ਨੇ ਕਿ ਹੋ ਸਕਦਾ ਉਹਨਾਂ ਨੂੰ ਜੇ ਪਾਪੂਲੈਰਿਟੀ ਉਹਨਾਂ ਦੀ ਐਵੇਂ ਬਣੀ ਰਹੀ ਤਾਂ ਉਹ 2021 ਅਗਲੇ ਸਾਲ ਅਰਲੀ ਇਲੈਕਸ਼ਨ ਕਰਵਾ ਸਕਦੇ ਨੇ, ਔਰ ਜੇ ਉਹਨਾਂ ਨੇ ਇਲੈਕਸ਼ਨ ਕਰਵਾਉਣੀਆਂ ਨੇ ਇਸ ਵੇਲੇ ਬਹੁਤ ਖਾਸ ਓਨਟੈਰੀਓ ਲਈ, ਸਾਡੀ ਕਮਿਊਨਿਟੀ ਲਈ ਇੱਕ ਬੜਾ ਚੈਲੇਂਜਿੰਗ ਟਾਈਮ ਹੈ ਪੋਲੀਟੀਕਲੀ ਸਮਝਣ ਵਾਸਤੇ। ਫੈਡਰਲ ਦੇ ਵਿੱਚ ਲਿਬਰਲ ਸਰਕਾਰ ਹੈ ਔਰ ਸਾਨੂੰ ਇਹ ਪਤਾ ਆ ਕਿ ਲਿਬਰਲ ਸਰਕਾਰ ਔਰ ਡੱਗ ਫੋਰਡ ਸਰਕਾਰ ਦੋਵੇਂ, ਚਾਹੇ ਉਹ ਲਿਬਰਲ ਹੈ ਉਹ ਕੰਜ਼ਰਵੇਟਿਵ ਸਰਕਾਰ ਹੈ, ਮਗਰ COVID-19 ਵਿੱਚ ਦੋਨਾਂ ਸਰਕਾਰਾਂ ਨੇ ਇੱਕ ਦੂਜੇ ਨਾਲ ਮਿਲ ਕੇ ਬਹੁਤ ਵਧੀਆ ਕੰਮ ਕੀਤਾ, ਉਹਨਾਂ ਦਾ ਰਿਲੇਸ਼ਨਸ਼ਿਪ ਬਹੁਤ ਵਧੀਆ ਬਣਿਆ, ਮਗਰ ਕੀ ਉਹ ਰਿਲੇਸ਼ਨਸ਼ਿਪ ਡੱਗ ਫੋਰਡ ਐਜ਼ ਪ੍ਰੀਮੀਅਰ ਓਨਟਾਰੀਓ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ, ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਸਾਡੇ ਨਾਲ ਐਕਚੁਅਲੀ ਕਾਲਰ ਸਾਡੇ ਜੁੜ ਚੁੱਕੇ ਨੇ, ਹਰਕੀਰਤ ਜੀ ਤੁਸੀਂ ਔਨ ਏਅਰ ਹੋ, ਰੇਡੀਓ ਜ਼ਿੰਦਾਬਾਦ 'ਤੇ ਕਾਲ ਕਰਨ ਲਈ ਬਹੁਤ ਬਹੁਤ ਸਵਾਗਤ, ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖੋ।
ਹੈਲੋ,
ਹਾਂਜੀ ਹਰਕੀਰਤ ਜੀ ਤੁਸੀਂ ਔਨ ਏਅਰ ਹੋ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
ਬਿਲਕੁਲ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ।
ਹਾਂਜੀ ਹਾਂਜੀ, ਜਿਹੜਾ ਆਪਣਾ ਅੱਜ ਦਾ ਟੌਪਿਕ, ਆਈ ਥਿੰਕ ਅੱਜ ਦੇ ਕਰੰਟ ਸਿਨਾਰੀਓ ਨੂੰ ਦੇਖਦੇ ਹੋਏ ਇਟਸ ਅ ਵੈਰੀ ਰੈਲੇਵੈਂਟ ਟੌਪਿਕ, ਤੇ ਬਿਕੋਜ਼ ਸੋ ਅਕੋਰਡਿੰਗ ਟੂ ਮੀ ਦਾ ਬਿਗੇਸਟ ਪੁਆਇੰਟ ਜਿਹੜਾ ਜੀ ਉਹ ਇਹ ਹੈ ਕਿ ਅੱਜ ਜਿਵੇਂ ਕੋਵਿਡ ਕਰਕੇ ਆਪਣੀ ਐਜ਼ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਕਿ ਸਾਡੀ ਇਕਾਨਮੀ ਦਾ ਬਹੁਤ ਬੁਰਾ ਹਾਲ ਹੈ, ਹੈ ਨਾ ਜੀ, ਲੋਕਾਂ ਨੂੰ ਸਰਵਾਈਵਲ ਤੱਕ ਪ੍ਰੋਬਲਮ ਆ ਰਹੀ ਹੈ, ਸਰਵਾਈਵਲ ਇਸ਼ੂਜ਼ ਆ ਰਹੇ ਨੇ ਲੋਕਾਂ ਨੂੰ। ਸੋ ਆਈ ਥਿੰਕ ਦਾ ਬੇਸਿਕ ਪੁਆਇੰਟ ਇਜ਼ ਕੀ ਅੱਜ ਦੀ ਡੇਟ 'ਚ ਕੈਨੇਡਾ ਇੱਕ ਹੋਰ ਇਲੈਕਸ਼ਨ ਅਫੋਰਡ ਕਰ ਸਕਦਾ ਜੀ? ਜਦੋਂ ਆਪਾਂ ਇਲੈਕਸ਼ਨ ਦੀ ਗੱਲ ਕਰਦੇ ਹਾਂ, ਫੰਡ ਰੇਜ਼ ਫੰਡਸ ਵੀ ਰੇਜ਼ ਕਰਨੇ ਨੇ ਡਿਫਰੈਂਟ ਪਾਰਟੀਜ਼ ਨੇ, ਇਲੈਕਟੋਰਲ ਮਸ਼ੀਨਰੀ ਸਾਰੀ ਹੁੰਦੀ ਹੈ, ਉਸ 'ਤੇ ਵੀ ਬਹੁਤ ਕੋਸਟ ਪੈਂਦੀ ਹੈ, ਇਕੋਨਮੀ 'ਤੇ ਉਹਨਾਂ ਚੀਜ਼ਾਂ ਦਾ ਇਫੈਕਟ ਪੈਂਦਾ ਜੀ, ਕਿ ਕੀ ਇਹ ਚੀਜ਼ ਕਰ ਸਕਦੀ ਆ ਕੈਨੇਡਾ ਅੱਜ ਦੀ ਡੇਟ 'ਚ ਅਫੋਰਡ ਕਰ ਸਕਦੀ ਆ? ਹੁਣ ਕੋਵਿਡ ਆਈ ਨੋ ਬਹੁਤ ਸਾਰੀਆਂ ਰੈਗੂਲੇਸ਼ਨ ਈਜ਼ ਆਊਟ ਹੋ ਗਈਆਂ ਨੇ, ਸਕੂਲਸ ਓਪਨ ਹੋ ਗਏ ਨੇ, ਯੂਨੀਵਰਸਿਟੀਜ਼ ਓਪਨ ਹੋ ਰਹੀਆਂ ਨੇ, ਬਟ ਅਗੇਨ ਸਾਰੇ ਲੋਕਾਂ 'ਚ ਡਰ ਤਾਂ ਫਿਰ ਵੀ ਹੈ ਨਾ ਕਿ ਕੇਸਿਸ ਮਾਈਟ ਰਾਈਜ਼ ਅਗੇਨ। ਸੋ ਹਜੇ ਤੱਕ ਤਾਂ ਉਸ ਚੀਜ਼ ਦੀ ਅਨਸਰਟੇਨਿਟੀ ਹੈ ਕਿ ਕੋਵਿਡ ਨੂੰ ਹੀ ਅਸੀਂ ਕੋਪ ਅਪ ਨਹੀਂ ਕਰ ਪਾ ਰਹੇ ਹਾਂ, ਵੈਦਰ ਵੀ ਕੈਨ ਅਫੋਰਡ ਅਨਦਰ ਇਲੈਕਸ਼ਨ ਐਟ ਦਿਸ ਪੁਆਇੰਟ ਆਫ ਟਾਈਮ। ਤੁਸੀਂ ਪਹਿਲਾਂ ਹੀ ਕਿਹਾ ਕਿ ਸਾਡਾ ਫਾਈਨੈਂਸ ਮਿਨਿਸਟਰ ਹੀ ਹੈਡ ਟੂ ਰਿਜ਼ਾਈਨ।
ਹਰਕੀਰਤ ਜੀ, ਜਿਵੇਂ ਤੁਹਾਡਾ ਕੁਐਸਚਨ ਹੈ, ਮੈਂ ਸਾਰੇ ਸੁਣਨ ਵਾਲਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ, ਵੇਖੋ ਤੁਹਾਡਾ ਵੈਲਿਡ ਕੁਐਸਚਨ ਆ ਕਿ ਕੀ ਜੋ ਸਾਡੇ ਅੱਗੇ ਹੀ ਇਕੋਨਮੀ ਦੇ ਹਾਲਾਤ ਅਗਰ ਇਸੇ ਹੈ, ਸੋ ਕੀ ਅਸੀਂ ਇੱਕ ਹੋਰ ਇਲੈਕਸ਼ਨ ਜਿਹੜੀ ਆ ਅਫੋਰਡ ਕਰ ਸਕਦੇ ਹਾਂ? ਵੇਖੋ, ਅੱਗੇ ਵੀ ਇਹ ਗੱਲ ਕੀਤੀ ਆ, ਜਦੋਂ ਡਿਸੀਜ਼ਨ ਬਣਾਉਣਾ ਪੈਂਦਾ ਆ ਉਹ ਤੁਸੀਂ ਜਾਂ ਮੈਂ ਨਹੀਂ ਡਿਸੀਜ਼ਨ ਬਣਾਉਣੇ, ਡਿਸੀਜ਼ਨ ਬਣਾਉਣੇ ਆ ਸਰਕਾਰਾਂ ਨੇ, ਔਰ ਇਹ ਫੈਕਟਰ ਇੱਕ ਬੜਾ ਮੇਜਰ ਫੈਕਟਰ ਆ, ਕਿਉਂਕਿ ਅਗਰ ਰੂਲਿੰਗ ਪਾਰਟੀ ਜਿਹੜੀ ਆ ਲਿਬਰਲ ਗੌਰਮੈਂਟ, ਜੇ ਅਗਰ ਇਹ ਡਿਸਾਈਡ ਇਹ ਫੈਕਟਰ ਨਹੀਂ ਕੰਸਿਡਰ ਕਰਦੀ, ਤਾਂ ਬੇਸ਼ੱਕ ਬਹੁਤ ਚੰਗਾ ਕੰਮ ਹੋਇਆ ਆ, ਯੂਨੋ ਕੋਵਿਡ ਦੇ ਵਿੱਚ ਸਰਵ ਦਿੱਤਾ ਗਿਆ, ਹੋਰ ਰਿਲੀਫ ਦਿੱਤੇ ਗਏ ਨੇ, ਮਗਰ ਇਹ ਵੀ ਕਿਤੇ ਨਾ ਕਿਤੇ ਫੈਕਟਰ ਜਿਹੜਾ ਕੈਨੇਡੀਅਨਸ ਨੂੰ ਤੰਗ ਕਰ ਸਕਦਾ ਕਿ ਜੋ ਇਹ ਸੋਚਣਗੇ ਕਿ ਹੁਣ ਗੌਰਮੈਂਟ ਨੇ ਅਗਰ ਇਲੈਕਸ਼ਨ ਕਰਵਾਈ ਹੈ ਸਾਡੇ 'ਤੇ ਹੋਰ ਖਰਚਾ ਜਿਹੜਾ ਵਧਾ ਤਾ। ਇਸੇ ਕਰਕੇ ਮੈਂ ਅੱਗੇ ਦੱਸ ਚੁੱਕਿਆ ਕਿ ਮੈਨੂੰ ਨਹੀਂ ਲੱਗਦਾ, ਜੋ ਰੇਡੀਓ ਜ਼ਿੰਦਾਬਾਦ ਦਾ ਅਨੁਮਾਨ ਇਹ ਹੈ ਕਿ ਚਾਂਸਿਸ ਬਹੁਤ ਘੱਟ ਨੇ ਕਿ ਕੈਨੇਡਾ ਇਸ ਸਾਲ ਇਲੈਕਸ਼ਨ ਲਈ ਜਾਏਗਾ। ਅਸੀਂ ਅੱਗੇ ਹੋਰ ਬਾਕੀ ਸਿਨੈਰੀਓ ਜਿਹੜੇ ਗੱਲ ਕਰ ਰਹੇ ਹਾਂ ਤੁਸੀਂ ਆਫ ਦਾ ਏਅਰ ਜਿਹੜਾ ਆ ਜ਼ਰੂਰ ਸੁਣ ਸਕਦੇ ਹੋ। ਹੋਰ ਮੈਂ ਅੱਗੇ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਕਾਲ ਕੀਤੀ ਬਹੁਤ ਬਹੁਤ ਧੰਨਵਾਦ, ਠੀਕ ਹੈ। ਅਤੇ ਅੱਗੇ ਜਿਹੜੀ ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਇਹ ਗੱਲ ਕਰ ਰਹੇ ਹਾਂ ਕਿ ਹੁਣ ਅੰਟੈਰੀਓ ਦਾ ਜੋ ਸਿਨੈਰੀਓ ਕੀ ਡੱਗ ਫੋਰਡ ਸਾਹਿਬ ਅਫੋਰਡ ਕਰਨਗੇ ਕਿ ਉਹ ਜੇਕਰ ਫੈਡਰਲ ਇਲੈਕਸ਼ਨ ਹੁਣ ਹੁੰਦੀ ਆ ਉਹਨਾਂ ਦੀ ਇਲੈਕਸ਼ਨ ਤੋਂ ਪਹਿਲਾਂ ਤਾਂ ਉਹ ਫੈਡਰਲ ਗੌਰਮੈਂਟ ਨੂੰ ਅਪੋਜ਼ ਕਰਨਗੇ। ਚਾਂਸਿਸ ਜਿਹੜੇ ਆ ਸਾਡਾ ਅਨੁਮਾਨ ਇਹ ਆ ਕਿ ਬਹੁਤ ਘੱਟ ਨੇ, ਕਿਉਂਕਿ ਉਹਨਾਂ ਜੇ ਡੱਗ ਫੋਰਡ ਸਾਹਿਬ ਨੇ ਦੁਬਾਰਾ ਇਲੈਕਸ਼ਨ ਜਿੱਤਣੀ ਆ, ਸੋ ਦੇ ਕੈਨ ਨਾਟ ਅਫੋਰਡ ਕਿ ਉਹ ਲਿਬਰਲ ਗੌਰਮੈਂਟ ਜਿਹੜੀ ਫੈਡਰਲ 'ਚ ਬੈਠੀ ਆ ਉਹਨੂੰ ਅਪੋਜ਼ ਕਰਨ, ਉਹ ਜਾਂ ਉਹਨਾਂ ਦੀ ਟੀਮ। ਸੋ ਇਸ ਕਰਕੇ ਹੋ ਸਕਦਾ, ਇਹ ਵੀ ਚਾਂਸਿਸ ਹੋ ਸਕਦੇ ਨੇ ਕਿ ਡੱਗ ਫੋਰਡ ਸਾਹਿਬ ਆਪ 2021 ਦੇ ਵਿੱਚ ਅਰਲੀ ਇਲੈਕਸ਼ਨ ਕਰਾਉਣ ਔਰ ਚਾਹੁਣ ਕਿ ਜਿਹੜੀ ਫੈਡਰਲ ਇਲੈਕਸ਼ਨ ਆ ਉਹ ਉਹਨਾਂ ਦੀ ਇਲੈਕਸ਼ਨ ਤੋਂ ਬਾਅਦ ਹੋਏ। ਇਸ ਚੀਜ਼ ਦਾ ਉਹਨਾਂ ਨੂੰ ਐਡਵਾਂਟੇਜ ਹੈ। ਸੋ ਇਸ ਕਰਕੇ ਬਹੁਤ ਸਾਰੇ ਗੇਮ ਜਿਹੜੀ ਆ ਉਹ ਪੋਲੀਟੀਕਲ ਗੇਮ ਜਿਹੜੀ ਆ ਉਹ ਚੱਲ ਰਹੀ ਆ। ਅਸੀਂ ਇਹ ਗੌਰ ਕਰਨਾ ਹੈ ਕਿ ਅਸੀਂ ਉਸ ਸਾਰੀਆਂ ਚੀਜ਼ਾਂ ਨੂੰ ਯਾਦ ਰੱਖ ਕੇ ਉਹਨਾਂ ਸਾਰਿਆਂ ਦਾ ਧਿਆਨ ਰੱਖ ਕੇ ਫਿਰ ਜਿਹੜਾ ਆ ਉਹ ਆਪਣਾ ਡਿਸਕਸ਼ਨਸ ਕਰੀਏ। ਰੇਡੀਓ ਜ਼ਿੰਦਾਬਾਦ ਤੋਂ ਇਹ ਪੁਆਇੰਟ ਅੱਜ ਦਾ ਇਹ ਸਟੈਪ ਜਿਹੜਾ ਟੋਪਿਕ ਅਸੀਂ ਡਿਸਕਸ ਕੀਤਾ ਕਿ ਕੀ ਕੈਨੇਡਾ ਜਿਹੜਾ ਆ ਉਹ 2020 ਵਿੱਚ ਇਲੈਕਸ਼ਨ ਲਈ ਜਾਏਗਾ। ਸੋ ਇਹ ਸਾਰੇ ਸਰੋਤਿਆਂ ਲਈ ਬੇਸਿਕਲੀ ਉਹਨਾਂ ਨੂੰ ਇਹ ਸਾਰੇ ਪੁਆਇੰਟ ਦੱਸਣ ਦਾ ਮਤਲਬ ਇਹ ਹੈ ਕਿ ਤੁਸੀਂ ਸਿਰਫ ਇੱਕੋ ਸੋਚ ਦੇ ਨਾਲ ਕਿ ਇਲੈਕਸ਼ਨ ਹੋਏਗੀ ਜਾਂ ਨਹੀਂ ਹੋਏਗੀ ਉਹਦੇ ਉੱਤੇ ਨਾ ਨਿਰਭਰ ਰਹੋ। ਤੁਸੀਂ ਤੁਹਾਨੂੰ ਜਾਣਕਾਰੀ ਦਿੱਤੀ ਜਾਏ ਕਿ ਪੂਰੇ ਕੈਨੇਡਾ ਦੇ ਹਾਲਾਤ ਜਿਹੜੇ ਆ, ਪੋਲੀਟਿਕਸ ਦੇ ਹਾਲਾਤ ਜਿਹੜੇ ਆ, ਚਾਹੇ ਉਹ ਅਲਬਰਟਾ 'ਚ ਸੀਨ ਆ, ਚਾਹੇ ਉਹ US ਦੀ ਇਲੈਕਸ਼ਨ ਹੈਗੀਆਂ, ਚਾਹੇ ਨਿਊ ਬ੍ਰੰਜ਼ਵਿਕ ਆ, ਚਾਹੇ ਨਵੇਂ ਕੰਜ਼ਰਵੇਟਿਵ ਲੀਡਰ ਬਣੇ ਨੇ, ਉਹਨਾਂ ਦੇ ਚੈਲੇਂਜਸ ਨੇ, ਇਹ ਸਾਰਿਆਂ ਨੂੰ ਸਾਰਿਆਂ ਸੋਚ ਵਿਚਾਰ ਕਰਕੇ ਸਾਨੂੰ ਕੈਨੇਡਾ ਦੀ ਪੋਲੀਟਿਕਸ ਜਿਹੜੀ ਆ ਉਹਨੂੰ ਸਮਝਣ ਦਾ ਜ਼ਿਆਦਾ ਫਾਇਦਾ ਹੋਏਗਾ। ਸੋ ਇਵੇਂ ਹੀ ਰੇਡੀਓ ਜ਼ਿੰਦਾਬਾਦ ਤੋਂ ਹਰ ਟਾਈਮ ਕੋਈ ਨਾ ਕੋਈ ਟੋਪਿਕਸ ਲੈ ਕੇ ਤੁਹਾਡੇ ਸੁਣਨ ਵਾਲਿਆਂ ਸਾਰਿਆਂ ਦੀ ਜਾਣਕਾਰੀ 'ਚ ਵਾਧਾ ਪਾਉਣ ਲਈ ਇਹ ਅਟੈਂਪਟ ਜਿਹੜਾ ਆ ਇਹ ਜਾਰੀ ਰਹੇਗਾ। ਔਰ ਹੁਣ ਸਾਨੂੰ ਇੱਕ ਕਮਰਸ਼ੀਅਲ ਬ੍ਰੇਕ ਲੈਣ ਦਾ ਇਸ਼ਾਰਾ ਹੋ ਗਿਆ ਔਰ ਇਹਦੇ ਬਾਅਦ ਜਿਹੜਾ ਸਾਡਾ ਅਗਲਾ ਟੋਪਿਕ ਹੋਏਗਾ ਉੱਥੇ ਜਾਣ ਤੋਂ ਪਹਿਲਾਂ ਮੈਂ ਇੱਕ ਫਾਈਨਲ ਕਮੈਂਟ ਦੇਣਾ ਚਾਹੁੰਦਾ ਕਿ ਅੱਜ ਦੇ ਦਿਨ 'ਚ ਰੇਡੀਓ ਜ਼ਿੰਦਾਬਾਦ ਤੋਂ ਮੇਰਾ ਜਿਹੜਾ ਅਨੁਮਾਨ ਹੈ ਇਹ ਹੈ ਕਿ ਇਸ ਵੇਲੇ 2020 ਦੇ ਵਿੱਚ ਕੈਨੇਡਾ ਦੇ ਇਲੈਕਸ਼ਨ 'ਚ ਜਾਣ ਦੇ ਚਾਂਸਿਸ ਜਿਹੜੇ ਨੇ ਬਹੁਤ ਘੱਟ ਨੇ। ਸੋ 99.9% ਇਲੈਕਸ਼ਨ ਜਿਹੜੀਆਂ ਨੇ ਉਹ ਇਸ ਸਾਲ ਨਹੀਂ ਹੋਣਗੀਆਂ। ਸੋ ਹੁਣ ਅਸੀਂ ਬ੍ਰੇਕ 'ਤੇ ਜਾਂਦੇ ਹਾਂ, ਬ੍ਰੇਕ ਦੇ ਬਾਅਦ ਤੁਹਾਡੇ ਨਾਲ ਵਾਪਸ ਜੁੜਾਂਗੇ ਮੇਨ ਮੁੱਦਾ ਲੈ ਕੇ। ਅਗਲਾ ਮੁੱਦਾ ਇਹ ਹੈ ਜੋ ਹਰ ਮਾਂ ਬਾਪ ਦੀ ਚਿੰਤਾ ਬਣਿਆ ਹੋਇਆ ਔਰ ਉਹ ਹੈ ਕਿ ਬੈਕ ਟੂ ਸਕੂਲ। ਟਿਊਜ਼ਡੇ ਨੂੰ ਸਾਰੇ ਬੱਚਿਆਂ ਨੇ ਬੈਕ ਟੂ ਸਕੂਲ ਜਾਣਾ ਆ। ਅੰਟੈਰੀਓ ਦੇ ਵਿੱਚ ਗੌਰਮੈਂਟ ਨੇ ਬਹੁਤ ਸਾਰੇ ਅਨਾਊਂਸਮੈਂਟਸ ਕੀਤੀਆਂ ਨੇ, ਬਹੁਤ ਸਾਰਾ ਫੰਡ ਅਲੋਟ ਕੀਤਾ। ਕੀ ਉਹ ਫੰਡ ਜਿਹੜਾ ਉਹ ਸਫੀਸ਼ੈਂਟ ਆ? ਕਿਊਬੈਕ ਸਾਡੇ ਤੋਂ ਪਹਿਲਾਂ ਬੈਕ ਟੂ ਸਕੂਲ ਜਾ ਚੁੱਕਿਆ, ਉਹਨਾਂ ਦਾ ਕੀ ਜਿਹੜਾ ਆ ਉਹ ਐਕਸਪੀਰੀਅੰਸ ਰਿਹਾ ਆ, ਇਹਦੀ ਜਿਹੜੀ ਆ ਜਾਣਕਾਰੀ ਦਿੱਤੀ ਜਾਏਗੀ। ਅਤੇ ਜੇ ਬੱਚਿਆਂ ਨੂੰ ਤੁਸੀਂ ਸਕੂਲ ਭੇਜਣਾ ਆ ਤਾਂ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਆ, ਇਹਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਟੂਡੀਓ ਦਾ ਨੰਬਰ ਹੈਗਾ ਜੀ 416-6201778, 416-6201778, ਅਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਇਸੇ ਤਰ੍ਹਾਂ ਸੁਣਦੇ ਰਹੋ ਰੇਡੀਓ ਜ਼ਿੰਦਾਬਾਦ, ਤੁਹਾਡੇ ਨਾਲ ਜੁੜਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਦੇ ਬਾਅਦ। ਧੰਨਵਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127, 905-452-5157, 51
ਓਨਟਾਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਨਟਾਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ 'ਚ ਸਰੀਰਕ ਦੂਰੀ ਰੱਖਣਾ, ਸਕੂਲਾਂ 'ਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੇਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ontario.ca/reopeningschools ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਨੀ ਮੈਂ ਕੰਮ ਧੰਦੇ ਸਾਰੇ ਛੱਡ ਕੇ रंग दा लैला नाप जो तेरे दिल विच तड़क रहा है तू मैनू बिलकुल सुंदा साफ जो तेरे दिल विच तड़क रहा है मैनू बिलकुल सुंदा साफ tap tap ban ja
ਰੇਡੀਓ ਜ਼ਿੰਦਾਬਾਦ ਅਤੇ ਸੁਣਨ ਵਾਲਿਆਂ ਦਾ ਸਾਰਾ ਫੇਰ ਜੀ ਆਇਆਂ ਨੂੰ ਔਰ ਮੈਂ ਸਟੂਡੀਓ ਦਾ ਨੰਬਰ ਇੱਕ ਵਾਰੀ ਫੇਰ ਦੇਣਾ ਚਾਹੁੰਦਾ 416-620-1778 ਔਰ ਅਗਲਾ ਜਿਹੜਾ ਸਾਡਾ ਟੋਪਿਕ ਹੈ ਉਹ ਸ਼ਾਇਦ ਓਨਟੈਰੀਓ ਦੇ ਵਿੱਚ ਜਿਨ੍ਹਾਂ ਦੇ ਵੀ ਬੱਚੇ ਨੇ ਛੋਟੇ ਖਾਸ ਤੌਰ 'ਤੇ ਸਕੂਲ ਜਾਣ ਵਾਲੇ ਉਹਨਾਂ ਦੇ ਘਰ ਦੇ ਵਿੱਚ ਅੱਜ ਇਹ ਟੋਪਿਕ ਜਿਹੜਾ ਆ ਬਹੁਤ ਡਿਸਕਸ ਹੋ ਰਿਹਾ ਔਰ ਮੈਨੂੰ ਬਹੁਤ ਸਾਰੇ ਜਿਹੜੇ ਆ ਮੈਸੇਜਿਸ ਵੀ ਇਸ ਚੀਜ਼ ਬਾਰੇ ਆਏ ਨੇ ਕਿ ਬੈਕ ਟੂ ਸਕੂਲ ਟਿਊਜ਼ਡੇ ਤੋਂ ਬੈਕ ਟੂ ਸਕੂਲ ਹੋਣਾ ਆ ਔਰ ਸਾਨੂੰ ਇਹ ਪਤਾ ਆ ਕਿ ਕਿਊਬੈਕ ਦੇ ਵਿੱਚ ਬੈਕ ਟੂ ਸਕੂਲ 26 ਅਗਸਤ ਨੂੰ ਉਹ ਇਸ ਹਫ਼ਤੇ ਜਿਹੜਾ ਬੈਕ ਟੂ ਸਕੂਲ ਕਿਊਬੈਕ ਕਰ ਚੁੱਕਿਆ ਉੱਥੇ ਦਾ ਕੀ ਐਕਸਪੀਰੀਅੰਸ ਰਿਹਾ ਕਿਊਬੈਕ ਸਰਕਾਰ ਨੇ ਉੱਥੇ ਕੀ ਐਸੇ ਇੰਤਜ਼ਾਮ ਕੀਤੇ ਸੀਗੇ ਜਾਂ ਓਨਟੈਰੀਓ ਗੌਰਮੈਂਟ ਨੇ ਐਸੇ ਕੀ ਇੰਤਜ਼ਾਮ ਕੀਤੇ ਆ ਜਿਹਦੇ ਵਿੱਚ ਕੀ ਫਰਕ ਹੈ ਪੇਰੈਂਟਸ ਨੂੰ ਕੀ ਮਾਂ ਬਾਪ ਨੂੰ ਜੋ ਸਰਕਾਰ ਨੇ ਇੰਨੇ ਫੰਡਸ ਵੱਖਰੇ ਅਲੋਟ ਕੀਤੇ ਆ ਹੋਰ ਐਡੀਸ਼ਨਲ ਪਬਲਿਕ ਸੇਫਟੀ ਨਰਸਿਸ ਜਿਹੜੀਆਂ ਨੇ ਉਹਨਾਂ ਨੂੰ ਹਾਇਰ ਕੀਤਾ ਆ ਉਹਨਾਂ ਦਾ ਕੀ ਕੌਨਫੀਡੈਂਸ ਪੇਰੈਂਟਸ ਦਾ ਬਣਿਆ ਉਹਨਾਂ ਚੀਜ਼ਾਂ ਉੱਤੇ ਉਹਨਾਂ ਬਾਰੇ ਜਿਹੜੀ ਆ ਅਸੀਂ ਗੱਲਬਾਤ ਕਰਾਂਗੇ ਔਰ ਤੁਹਾਡੇ ਨਾਲ ਜੋ ਇਸ ਵੇਲੇ ਸਿਨੈਰੀਓ ਹੈ ਜੋ ਸੀਨ ਹੈ ਉਹ ਜਿਹੜਾ ਸ਼ੇਅਰ ਕੀਤਾ ਜਾਏਗਾ ਤਾਂ ਕਿ ਜਿਹੜੇ ਪੇਰੈਂਟਸ ਨੇ ਖਾਸ ਤੌਰ 'ਤੇ ਓਨਟੈਰੀਓ ਵਿੱਚ ਔਰ ਸਾਡੀ ਕਮਿਊਨਿਟੀ ਦੇ ਪੇਰੈਂਟਸ ਜਿਹੜੇ ਆ ਜੋ ਇਹ ਪ੍ਰੋਗਰਾਮ ਸੁਣਦੇ ਹੋਣ ਉਹਨਾਂ ਨੂੰ ਇਸ ਚੀਜ਼ ਦਾ ਕੋਈ ਐਡਵਾਂਟੇਜ ਹੋਏ ਕਿਊਬੈਕ ਨੇ 28 ਅਗਸਤ ਨੂੰ ਇੱਕ ਹਫ਼ਤਾ ਪਹਿਲਾਂ ਬੈਕ ਟੂ ਸਕੂਲ ਸ਼ੁਰੂ ਕੀਤਾ ਔਰ ਮੇਜਰ ਫਰਕ ਜੋ ਓਨਟੈਰੀਓ ਔਰ ਕਿਊਬੈਕ ਦੇ ਵਿੱਚ ਇਹ ਸੀਗਾ ਕਿ ਕਿਊਬੈਕ ਦੇ ਵਿੱਚ ਮਾਸਕ ਪਾਉਣਾ ਮੈਂਡੇਟਰੀ ਨਹੀਂ ਸੀ ਸੋ ਸਕੂਲ 'ਚ ਬੱਚੇ ਗਏ ਆ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਮਾਸਕ ਪਾਏ ਆ ਮਗਰ ਗੌਰਮੈਂਟ ਵੱਲੋਂ ਮੈਂਡੇਟਰੀ ਮਾਸਕ ਜਿਹੜੇ ਸੀ ਉਹਦਾ ਕੋਈ ਐਸਾ ਆਰਡਰ ਨਹੀਂ ਸੀ ਜਿਹਦੇ ਕਾਰਨ ਆਲਮੋਸਟ 47 ਸਕੂਲਾਂ ਦੇ ਵਿੱਚ ਕਿਊਬੈਕ ਦੇ 47 ਸਕੂਲ ਐਸੇ ਨੇ ਜਿੱਥੇ ਘੱਟੋ ਘੱਟ ਵੀ ਇੱਕ ਕੇਸ ਇੱਕ ਹਫ਼ਤੇ ਦੇ ਵਿੱਚ 28 ਤਰੀਕ ਤੋਂ ਲੈ ਕੇ ਹੁਣ ਤੱਕ ਇੱਕ ਕੇਸ ਕੋਵਿਡ ਦਾ ਜਿਹੜਾ ਨਵਾਂ ਆਇਆ ਕੀ ਇਹ ਓਨਟੈਰੀਓ ਦੇ ਪੇਰੈਂਟਸ ਲਈ ਬੜੀ ਇਨਕਰੇਜਿੰਗ ਖਬਰ ਹੈ ਨਹੀਂ ਫੋਰ ਸ਼ੋਰ ਮਗਰ ਓਨਟੈਰੀਓ ਦੀ ਗੌਰਮੈਂਟ ਨੇ ਜੋ ਮੈਂਡੇਟਰੀ ਕੀਤਾ ਆ ਮਾਸਕ ਸਕੂਲ ਦੇ ਵਿੱਚ ਮੈਂਡੇਟਰੀ ਨੇ ਤੁਸੀਂ ਆਪਣੇ ਬੱਚੇ ਨੂੰ ਸਕੂਲ 'ਚ ਮਾਸਕ ਤੋਂ ਬਿਨਾਂ ਨਹੀਂ ਭੇਜ ਸਕਦੇ ਮਗਰ ਇਸ ਵੇਲੇ ਚਿੰਤਾ ਕਰਨ ਦੀ ਗੱਲ ਇਹ ਹੈ ਕਿ ਜਿੱਥੇ ਕਿਊਬੈਕ ਦੇ ਵਿੱਚ ਸਾਰੇ ਕੇਸ ਘੱਟਦੇ ਜਾ ਰਹੇ ਸੀਗੇ ਓਨਟੈਰੀਓ ਦੇ ਕੇਸ ਬੜੇ ਘੱਟਦੇ ਜਾ ਰਹੇ ਸੀਗੇ ਮਗਰ ਕੱਲ੍ਹ ਆਲਮੋਸਟ ਕਿਊਬੈਕ ਦੇ ਵਿੱਚ 175 ਨਵੇਂ ਕੇਸ ਆਏ ਨੇ ਔਰ ਜੇ ਓਨਟੈਰੀਓ ਦੀ ਗੱਲ ਕਰੀਏ ਤਾਂ ਇੱਥੇ 169 ਦੁਬਾਰਾ ਜਿਹੜੇ ਆ ਆਲਮੋਸਟ 150 ਤੋਂ ਉੱਪਰ ਜਿਹੜੇ ਆ ਕੇਸ ਆਉਣੇ ਸ਼ੁਰੂ ਹੋ ਗਏ ਨੇ ਉਹ ਇੱਕ ਬਹੁਤ ਵੱਡਾ ਇੱਕ ਚਿੰਤਾ ਦਾ ਵਿਸ਼ਾ ਆ ਔਰ ਖਾਸ ਤੌਰ 'ਤੇ ਉਹ ਚਿੰਤਾ ਤਾਂ ਹੈ ਕਿਉਂਕਿ ਉਹ ਪੀਲ ਰੀਜਨ ਔਰ ਬਰੈਂਪਟਨ ਜੋ ਜਿੱਥੇ ਯੂਨੋ ਸਾਡਾ ਭਾਈਚਾਰਾ ਬਹੁਤ ਵੱਸਦਾ ਆ ਬ੍ਰੈਂਪਟਨ ਦੇ ਵਿੱਚ। ਇਹ ਕੇਸ ਜਿਹੜੇ ਪੀਲ ਰੀਜਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਆ ਉਹ ਕੇਸ ਜਿਹੜੇ ਆਏ ਨੇ, ਟੋਰੋਂਟੋ ਨਾਲੋਂ ਵੀ ਜ਼ਿਆਦਾ ਪੀਲ ਰੀਜਨ ਦੇ ਵਿੱਚ ਜਿਹੜੇ ਆ ਉਹ ਨਵੇਂ ਕੋਵਿਡ ਦੇ ਕੇਸ ਆਏ ਨੇ। ਕਾਰਨ ਉਹਦੇ ਬਹੁਤ ਨੇ, ਕਾਰਨ ਸਾਨੂੰ ਸਾਰਿਆਂ ਨੂੰ ਪਤਾ ਆ ਕਿਉਂਕਿ ਸਾਡਾ ਭਾਈਚਾਰਾ ਇਕੱਠਾ ਰਹਿੰਦਾ ਆ ਔਰ ਇੱਕ ਦੂਜੇ ਨਾਲ ਮੇਲ ਮਿਲਾਪ ਜਿਹੜਾ ਆ ਉਹ ਵੀ ਜ਼ਰੂਰ ਕਰਦੇ ਆ, ਔਰ ਕਈ ਕਿਤੇ ਨਾ ਕਿਤੇ ਅਸੀਂ ਮਾਸਕ ਜਾਂ ਸੋਸ਼ਲ ਡਿਸਟੈਂਸਿੰਗ ਜਿਹੜੀ ਆ ਉਹਨੂੰ ਕਿਤੇ ਨਾ ਕਿਤੇ ਭੁੱਲ ਰਹੇ ਹਾਂ ਔਰ ਅਸੀਂ ਇਸ ਚੀਜ਼ ਨੂੰ ਸੀਰੀਅਸਲੀ ਜਿਹੜਾ ਨਹੀਂ ਲੈ ਰਹੇ। ਉਹਦਾ ਕਾਰਨ ਇਹ ਹੈ ਕਿ ਸਾਨੂੰ ਕਿਤੇ ਨਾ ਕਿਤੇ ਇਸ ਚੀਜ਼ ਦੀ ਘਾਟ ਹੈ, ਇਸ ਚੀਜ਼ ਦੀ ਅੰਡਰਸਟੈਂਡਿੰਗ ਦੀ ਘਾਟ ਹੈ ਕਿ ਸਾਡੇ ਲਈ ਸੋਸ਼ਲ ਡਿਸਟੈਂਸਿੰਗ ਜਿਹੜੀ ਹੈ ਕਿੰਨੀ ਜ਼ਰੂਰੀ ਹੈ। ਅਸੀਂ ਬਹੁਤ ਐਜ਼ ਅ ਨੇਚਰ ਅਸੀਂ ਐਜ਼ ਕਮਿਊਨਿਟੀ ਚਾਂਸ ਲੈਂਦੇ ਹਾਂ, ਅਸੀਂ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਸੀਰੀਅਸ ਨਹੀਂ ਹੁੰਦੇ ਔਰ ਕੋਈ ਵੀ ਗਵਰਨਮੈਂਟ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਕੋਵਿਡ ਨੂੰ ਕੰਟਰੋਲ ਨਹੀਂ ਕਰ ਸਕਦੀ, ਚਾਹੇ ਉਹ ਬੈਕ ਟੂ ਸਕੂਲ ਹੋਏ। ਜੇ ਅਸੀਂ ਐਜ਼ ਅ ਕਮਿਊਨਿਟੀ ਇਹ ਚੀਜ਼ ਅੰਡਰਸਟੈਂਡ ਨਹੀਂ ਕਰਦੇ ਕਿ ਸਾਡੇ ਲਈ ਸੋਸ਼ਲ ਡਿਸਟੈਂਸਿੰਗ, ਸਾਡੇ ਲਈ ਪ੍ਰੀਕੋਸ਼ਨਸ ਲੈਣੇ ਕਿੰਨੇ ਜ਼ਿਆਦਾ ਜ਼ਰੂਰੀ ਨੇ, ਇਸੇ ਕਾਰਨ ਜੇ ਸਕੂਲ ਬੈਕ ਟੂ ਸਕੂਲ ਦਾ ਮੇਜਰ ਚੈਲੰਜ ਆਏਗਾ ਵੀ ਉਹ ਸਾਡੀ ਕਮਿਊਨਿਟੀ ਨੂੰ ਜ਼ਿਆਦਾ ਆਏਗਾ। ਉਹਦਾ ਰੀਜ਼ਨ ਇਹ ਹੈ ਕਿ ਬੱਚੇ ਉਹ ਹੀ ਕਾਪੀ ਕਰਦੇ ਨੇ ਜੋ ਉਹ ਵੱਡਿਆਂ ਨੂੰ ਵੇਖਣਗੇ। ਸਾਨੂੰ ਗੌਰਮੈਂਟ ਨੇ ਹਮੇਸ਼ਾ ਇਹ ਬੜੇ ਦੇਰ ਤੋਂ ਇੱਕ ਜਿਹੜੀਆਂ ਇੰਸਟਰਕਸ਼ਨਸ ਪਾਸ ਕੀਤੀਆਂ ਜਾ ਰਹੀਆਂ ਨੇ ਕਿ ਆਪਣੇ ਬੱਚਿਆਂ ਨੂੰ ਜੇ ਸਕੂਲ ਤੁਸੀਂ ਭੇਜਣਾ ਆ ਉਹਨਾਂ ਨੂੰ ਘਰ ਦੇ ਵਿੱਚ ਵੀ ਮਾਸਕ ਪਾਉਣ ਦੀ ਉਨੀ ਦੇਰ ਆਦਤ ਪਾਓ ਤਾਂ ਕਿ ਉਹਨਾਂ ਨੂੰ ਇੱਕ ਆਦਤ ਪੈ ਜਾਵੇ, ਉਹਨਾਂ ਨੂੰ ਹੈਬਿਟ ਫਾਰਮੇਸ਼ਨ ਹੋਏ ਉਹ ਮਾਸਕ ਦੇ ਨਾਲ ਸਸਟੇਨ ਕਰਨਾ, ਉਹਨੂੰ ਪਾ ਕੇ ਰੱਖਣ ਦੀ ਆਦਤ ਪਾਲਣ। ਮਗਰ ਅਫਸੋਸ ਇਹ ਹੈ ਕਿ ਅਸੀਂ ਐਜ਼ ਪੇਰੈਂਟਸ ਬਹੁਤ ਘੱਟ ਇਸ ਚੀਜ਼ ਉੱਤੇ ਗੌਰ ਕੀਤਾ ਔਰ ਅੱਜ ਚਾਹੇ ਉਹ ਬੈਕ ਟੂ ਸਕੂਲ ਹੋਏ, ਚਾਹੇ ਉਹ ਉਵੇਂ ਕੋਵਿਡ 19 ਦਾ ਇਸ਼ੂ ਹੋਏ, ਸਾਡੇ ਬਹੁਤ ਕਮਿਊਨਿਟੀ ਦੇ ਵਿੱਚ ਇਸ ਚੀਜ਼ ਦੀ ਬੜੀ ਵੱਡੀ ਘਾਟ ਹੈ ਕਿ ਕੋਵਿਡ 19 ਇਜ਼ ਨਾਟ ਸਿਰਫ ਸਰਦੀ ਜੋ ਜ਼ੁਕਾਮ। ਡਾਕਟਰਸ ਨੇ ਇੱਥੋਂ ਤੱਕ ਕਹਿਣਾ ਸ਼ੁਰੂ ਕਰਤਾ ਹੈ ਕਿ ਜੇ ਕਿਸੇ ਨੂੰ ਕੋਵਿਡ 19 ਹੁੰਦਾ ਆ ਬੱਚੇ ਨੂੰ ਜਾਂ ਉਸ ਬੱਚੇ ਦੇ ਜਾਂ ਉਸ ਬੰਦੇ ਦੇ ਲੈਵਲ 1 ਡਾਇਬਟੀਜ਼ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਵੱਧ ਜਾਂਦੇ ਨੇ। ਇਵੇਂ ਵੀ ਸਟੱਡੀਜ਼ ਆ ਰਹੀਆਂ ਨੇ ਕਿ ਉਹਦੇ ਬਾਅਦ ਲਾਈਫ ਸਪੈਨ ਜਿਹੜਾ ਆ ਉਹ 40 ਤੋਂ 50 ਸਾਲ ਹੋ ਸਕਦਾ। ਸੋ ਇਹ ਕੋਈ ਡਰਾਉਣ ਵਾਲੀ ਚੀਜ਼ ਨਹੀਂ ਹੈ ਜੋ ਆਪਾਂ ਸ਼ੇਅਰ ਕਰ ਰਹੇ ਹਾਂ, ਮਗਰ ਇਹ ਇੱਕ ਖਾਸ ਉਹ ਐਸੀ ਜਾਣਕਾਰੀ ਹੈ ਜੋ ਸਾਡੀ ਕਮਿਊਨਿਟੀ ਦੇ ਵਿੱਚ ਸਪਰੈਡ ਨਹੀਂ ਹੋ ਰਹੀ। ਸਾਡੀ ਕਮਿਊਨਿਟੀ ਦੇ ਵਿੱਚ ਇਸ ਚੀਜ਼ ਬਾਰੇ ਗੌਰ ਨਹੀਂ ਕੀਤਾ ਜਾ ਰਿਹਾ ਕਿ ਸਾਡੀਆਂ ਪਾਰਟੀਆਂ ਨਾਲੋਂ, ਸਾਡੇ ਇਕੱਠੇ ਹੋਣ ਨਾਲੋਂ ਜ਼ਿਆਦਾ ਜ਼ਰੂਰੀ ਪ੍ਰੀਕੋਸ਼ਨਸ ਲੈਣੇ ਨੇ। ਕੋਵਿਡ 19 ਸਿਰਫ ਸਰਦੀ ਜ਼ੁਕਾਮ ਜਾਂ ਖਾਂਸੀ ਦਾ ਸਿਮਟਮ ਨਹੀਂ ਹੈ। ਕੋਵਿਡ 19 ਦੇ ਬਾਰੇ ਅਜੇ ਸਾਇੰਸਟਿਸਟ ਨੂੰ, ਰਿਸਰਚਰਸ ਨੂੰ, ਡਾਕਟਰਸ ਨੂੰ ਨਹੀਂ ਪਤਾ ਕਿ ਜੇ ਤੁਹਾਨੂੰ ਕੋਵਿਡ 19 ਹੁੰਦਾ ਆ ਉਹਦਾ ਤੁਹਾਡੀ ਬਾਡੀ 'ਤੇ ਬਾਅਦ ਵਿੱਚ ਕੀ ਅਸਰ ਰਹੇਗਾ, ਕਿੰਨੇ ਸਾਲ ਅਸਰ ਰਹੇਗਾ। ਸੋ ਜਿੰਨਾ ਵੀ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਭੇਜਣਾ ਆ ਬੈਕ ਟੂ ਸਕੂਲ, ਉਹਨਾਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਬੱਚਿਆਂ ਨੂੰ ਹੈਂਡ ਵਾਸ਼ ਕਰਨਾ ਸਿਖਾਉਣ, ਉਹਨਾਂ ਨੂੰ ਸਿਖਾਉਣ ਕਿ ਜੇ ਹੱਥ ਉਹਨਾਂ ਨੇ ਧੋਣੇ ਆ ਤਾਂ ਘੱਟੋ ਘੱਟ 20 ਦੀ ਗਿਣਤੀ ਕਰਨ। ਠੀਕ ਹੈ, ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਇੰਟਰਸਟਿੰਗ ਤਰੀਕੇ ਨਾਲ ਉਹਨਾਂ ਨੂੰ ਦੱਸੋ ਕਿ ਤੁਸੀਂ 20 ਕਾਊਂਟ ਕਰੋ, ਹੱਥ ਧੋ, ਨਾਲ ਉਹਨਾਂ ਨੂੰ ਕੋਈ ਜਿਹੜਾ ਵਧੀਆ ਸੈਨੇਟਾਈਜ਼ਰ ਆ ਉਹ ਜ਼ਰੂਰ ਲਾ ਕੇ ਦਿਓ, ਮਾਸਕ ਘਰ 'ਚ ਪਾਓ ਉਹਨਾਂ ਨੂੰ ਤਾਂ ਕਿ ਉਹਨਾਂ ਨੂੰ ਥੋੜ੍ਹੀ ਟ੍ਰੇਨਿੰਗ ਹੋਏ, ਉਹਨਾਂ ਨੂੰ ਆਦਤ ਪਏ। ਔਰ ਅਗਰ ਤੁਸੀਂ ਇਹ ਚੀਜ਼ਾਂ ਨਹੀਂ ਕਰ ਰਹੇ ਤਾਂ ਰੇਡੀਓ ਜ਼ਿੰਦਾਬਾਦ ਵੱਲੋਂ ਸਪੈਸ਼ਲ ਮੈਂ ਤੁਹਾਨੂੰ ਆਪਣਾ ਜਿਹੜਾ ਰਿਕੁਐਸਟ ਬੇਨਤੀ ਇਹ ਕਰਨਾ ਚਾਹੁੰਦਾ ਆਪਣੀ ਕਮਿਊਨਿਟੀ ਨੂੰ ਕਿ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜੋ। ਬੈਟਰ ਹੋਏਗਾ ਕਿ ਤੁਸੀਂ ਬੱਚਿਆਂ ਨੂੰ ਘਰ ਰੱਖੋ ਤਾਂ ਕਿ ਬੱਚਾ ਤੁਹਾਡਾ ਜਿਹੜਾ ਆ ਉਹ ਸੇਫ ਰਹੇ। ਸਰਕਾਰ ਨੇ ਬਹੁਤ ਵਧੀਆ ਅਰੇਂਜਮੈਂਟਸ ਕੀਤੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਸਰਕਾਰ ਨੇ ਨਰਸਿਸ ਐਡੀਸ਼ਨਲ ਲਾਈਆਂ ਨੇ, ਜਿਹੜੇ ਸਕੂਲ ਦੇ ਜੈਨੀਟਰਸ ਨੇ ਉਹਨਾਂ ਨੂੰ ਬਹੁਤ ਵਧਾ, ਉਹਨਾਂ ਦੇ ਗਿਣਤੀ ਬਹੁਤ ਵਧਾਈ ਆ। ਬਹੁਤ ਸਾਰਾ ਸੋਸ਼ਲ ਡਿਸਟੈਂਸਿੰਗ ਅੰਦਰ ਸੀਟਿੰਗ ਅਰੇਂਜਮੈਂਟ ਐਸਾ ਕੀਤਾ ਆ ਕਿ ਉਹਨਾਂ ਵੱਲੋਂ ਸਾਰਾ ਅਰੇਂਜਮੈਂਟ ਹੈ। ਉਹ ਅਰੇਂਜਮੈਂਟ ਉਸੇ ਤਰ੍ਹਾਂ ਹੀ ਹੈ ਜਿਵੇਂ ਸਰਕਾਰ ਨੇ ਕੋਵਿਡ 19 ਦੇ ਕੇਸ ਜਿਹੜੇ ਆ ਉਹ 50-60 ਤੱਕ ਵੀ ਲੈ ਕੇ ਆ ਗਏ। ਮਗਰ ਕੀ ਐਸੀ ਖਾਸੀਅਤ ਹੈ ਪੀਲ ਰੀਜਨ ਦੇ ਵਿੱਚ ਕਿ ਸਾਰੇ ਓਨਟੈਰੀਓ ਦੇ ਨਾਲੋਂ ਜ਼ਿਆਦਾ ਕੇਸਿਸ ਜੇ ਆ ਰਹੇ ਨੇ, ਈਵਨ ਟੋਰੋਂਟੋ ਨਾਲੋਂ ਵੀ ਜਿੱਥੇ ਕਿ ਆਬਾਦੀ ਇੰਨੀ ਸੰਘਣੀ ਹੈ ਉਹ ਪੀਲ ਰੀਜਨ ਵਿੱਚ ਹੈ। ਔਰ ਸਾਨੂੰ ਇਹ ਸਾਰਾ ਪਤਾ ਜਦੋਂ ਅਸੀਂ ਆਲੇ ਦੁਆਲੇ ਵੇਖਦੇ ਹਾਂ, ਸਟੋਰਸ ਜਾਂਦੇ ਹਾਂ, ਖਾਸ ਤੌਰ 'ਤੇ ਆਪਣੇ ਕਮਿਊਨਿਟੀ ਦੇ ਵਿੱਚ ਵਿਚਰਦੇ ਹਾਂ, ਭਾਈਚਾਰੇ ਵਿੱਚ ਵਹਿੰਦੇ ਹਾਂ, ਸਾਨੂੰ ਬਹੁਤ ਘੱਟ ਇਸ ਚੀਜ਼ ਦੇ ਵਿੱਚ ਯੂਨੋ ਵੇਖਣ ਨੂੰ ਮਿਲਦਾ ਹੈ ਕਿ ਅਸੀਂ ਮਾਸਕ ਲਾ ਰਹੇ ਹਾਂ, ਅਸੀਂ ਸੋਸ਼ਲ ਡਿਸਟੈਂਸਿੰਗ ਰੱਖ ਰਹੇ ਹਾਂ, ਅਸੀਂ ਇੱਕ ਦੂਜੇ ਦੇ ਕੋਲ ਜਾ ਕੇ ਨਹੀਂ ਮਿਲ ਰਹੇ, ਗੈਟ ਟੂਗੈਦਰ ਜਿਹੜੀਆਂ ਇਕੱਠੇ ਹੋ ਰਹੇ ਆ, ਸਾਰਾ ਕੁਛ ਹੋ ਰਿਹਾ ਆ। ਇਹਦਾ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਅਜੇ ਕੋਵਿਡ 19 ਚਾਲੂ ਹੈ ਔਰ ਕੋਵਿਡ 19 ਦੀ ਅਜੇ ਸਟੇਜ 2 ਜਿਹੜੀ ਦੂਜੀ ਵੇਵ ਆਉਣੀ ਆ ਉਹ ਵੀ ਆਉਣ ਵਾਲੀ ਹੈ। ਔਰ ਇਸ ਕਰਕੇ ਸਾਨੂੰ ਆਪਣੇ ਆਪ ਦੇ ਉੱਤੇ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਪਹਿਲਾਂ ਆਪ ਆਪਣੇ ਆਪ ਨੂੰ ਸੇਫ ਰੱਖੀਏ, ਆਪ ਆਪਣੀਆਂ ਆਦਤਾਂ ਸੁਧਾਰੀਏ, ਔਰ ਫਿਰ ਸੋਚੀਏ ਕਿ ਬੈਕ ਟੂ ਸਕੂਲ ਬੱਚਿਆਂ ਨੂੰ ਭੇਜਣਾ। ਸਰਕਾਰ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਏ, ਤੁਸੀਂ ਆਪਣੇ ਬੱਚੇ ਦੀ ਆਦਤ ਸੁਧਾਰਨੀ ਹੈ, ਔਰ ਉਹ ਆਦਤ ਤਾਂ ਹੀ ਸੁਧਰੇਗੀ ਜੇ ਤੁਸੀਂ ਆਪ ਘਰ ਦੇ ਵਿੱਚ ਉਹ ਚੀਜ਼ਾਂ ਨਾਲ ਕਰੋਗੇ। ਅਫਸੋਸ, ਇਸ ਚੀਜ਼ ਦਾ ਆ ਹਾਰਡ ਰਿਐਲਿਟੀ ਇਹ ਹੈ ਕਿ ਕਿਤੇ ਨਾ ਕਿਤੇ ਅਸੀਂ ਬਹੁਤ ਜ਼ਿਆਦਾ ਅਣਗਹਿਲੀ ਕਰ ਰਹੇ ਹਾਂ, ਅਸੀਂ ਬਹੁਤ ਜ਼ਿਆਦਾ ਬੇਧਿਆਨੇ ਹੋ ਕੇ ਕੋਵਿਡ-19 ਲੈ ਰਹੇ ਹਾਂ। ਅਸੀਂ ਕੋਵਿਡ-19 ਨੂੰ ਇੱਕ ਫਲੂ ਦੇ ਤੌਰ 'ਤੇ ਜਾਂ ਇੱਕ ਸਰਦੀ ਜ਼ੁਕਾਮ ਦੇ ਤੌਰ 'ਤੇ ਲੈ ਰਹੇ ਹਾਂ, ਜਦਕਿ ਰੋਜ਼ ਕਿਤੇ ਨਾ ਕਿਤੇ ਜ਼ਰੂਰ ਨਿਊਜ਼ ਆਉਂਦੀ ਹੈ ਕਿ ਕੋਈ ਲੋਕ ਜਿਹੜੇ ਆ ਕੋਵਿਡ-19 ਦਾ ਕਿਵੇਂ ਸ਼ਿਕਾਰ ਹੋ ਰਹੇ ਆ। ਬੇਸ਼ੱਕ ਇਸ ਵੇਲੇ ਤੁਹਾਡਾ ਸਰੀਰ, ਤੁਹਾਡੀ ਇਮਿਊਨਿਟੀ ਸਟਰੋਂਗ ਹੈ, ਤੁਸੀਂ ਉੱਤੋਂ ਰਿਕਵਰ ਵੀ ਹੋ ਰਹੇ ਹੋ, ਮਗਰ ਕੋਵਿਡ-19 ਤੁਹਾਡੀ ਬਾਡੀ 'ਚ ਅਗਰ ਹੈ ਔਰ ਰਿਕਵਰ ਵੀ ਹੋ ਗਏ ਹੋ, ਕੀ ਵਾਕਿਆ ਹੀ ਉਹਦਾ ਤੁਹਾਨੂੰ ਕੀ ਅਸਰ ਹੋਣਗੇ ਸਾਨੂੰ ਜਾਣਕਾਰੀ ਨਹੀਂ ਹੈ, ਕੀ ਸਾਡੀ ਇਮਿਊਨਿਟੀ 'ਤੇ ਪਰਮਾਨੈਂਟ ਡੈਮੇਜ ਹੋ ਗਿਆ ਸਾਨੂੰ ਜਾਣਕਾਰੀ ਨਹੀਂ ਹੈ, ਔਰ ਸਾਡੇ ਖਾਸ ਤੌਰ 'ਤੇ ਬੱਚਿਆਂ ਦੇ ਉੱਤੇ ਕੀ ਉਹਦਾ ਅਸਰ ਹੋਏਗਾ, ਕੀ ਉਹਨਾਂ ਦੀ ਲਾਈਫ ਦੇ ਉੱਤੇ ਅਸਰ ਹੋਏਗਾ। ਇਸ ਕਰਕੇ ਰੇਡੀਓ ਜ਼ਿੰਦਾਬਾਦ ਵੱਲੋਂ ਸਪੈਸ਼ਲ ਬੇਨਤੀ ਹੈ ਕਿ ਸਾਰੀ ਕਮਿਊਨਿਟੀ ਜਿਹੜੀ ਆ ਉਹ ਪਲੀਜ਼ ਪ੍ਰੀਕੋਸ਼ਨ ਲਓ, ਆਪਣੇ ਆਪ ਨੂੰ ਮਾਸਕ ਲਾ ਕੇ ਰੱਖੋ, ਆਪਣੇ ਆਪ ਨੂੰ ਕਿਤੇ ਵੀ ਐਸੀ ਥਾਂ 'ਤੇ ਜਾ ਕੇ ਜਿੱਥੇ ਕਿ ਤੁਹਾਨੂੰ ਜਾਣਕਾਰੀ ਨਹੀਂ, ਤੁਸੀਂ ਪਰਿਵਾਰ ਦੇ ਜੀ ਨਹੀਂ ਹੈ, ਉੱਥੇ ਤੁਸੀਂ ਜਾ ਕੇ ਨਾ ਬੈਠੋ ਅਜੇ, ਕਿਉਂਕਿ ਇਹ ਕੇਸਿਸ ਜਿਹੜੇ ਆ ਕਦੀ ਵੀ ਦੁਬਾਰਾ ਵੱਧ ਸਕਦੇ ਆ। ਔਰ ਅਸੀਂ ਲਾਈਵ ਅਸੀਂ ਵੇਖ ਲਿਆ, ਉਦਾਹਰਣ ਦੇ ਚੁੱਕੇ ਹਾਂ ਕਿੱਥੇ ਸਾਡੇ ਕੇਸਿਸ ਜਿਹੜੇ ਸੀਗੇ ਉਹ 50 ਦੇ ਕਰੀਬ ਆ ਗਏ ਸੀ। ਅੱਜ ਹਾਲਾਤ ਇਹ ਹੈ ਕਿ ਪ੍ਰੀਮੀਅਰ ਡੱਗ ਫੋਰਡ, ਸਪੈਸ਼ਲੀ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਜੀ ਨੂੰ ਕਾਲ ਕਰਕੇ ਪੁੱਛ ਰਹੇ ਨੇ ਕਿ ਵੀ ਬਰੈਂਪਟਨ ਦੇ ਵਿੱਚ ਕਿਉਂ ਕੇਸ ਵੱਧ ਰਹੇ ਨੇ, ਔਰ ਚਾਹੇ ਉਹ ਮੇਅਰ ਹੋਏ, ਚਾਹੇ ਉਹ ਪ੍ਰੀਮੀਅਰ ਹੈ, ਚਾਹੇ ਉਹ ਕੰਟਰੀ ਦਾ ਪ੍ਰਾਈਮ ਮਿਨਿਸਟਰ ਹੋਇਆ, ਕੋਈ ਵੀ ਬਰੈਂਪਟਨ ਨੂੰ ਨਹੀਂ ਬਚਾ ਸਕਦਾ, ਕੋਈ ਵੀ ਬਰੈਂਪਟਨ ਦੇ ਵਿੱਚ ਕੋਵਿਡ ਦੇ ਕੇਸ ਕੰਟਰੋਲ ਨਹੀਂ ਕਰ ਸਕਦਾ। ਜੋ ਉਹਨਾਂ ਨੇ ਕੋਸ਼ਿਸ਼ ਕਰਨੀ ਸੀ ਉਹ ਕਰ ਚੁੱਕੇ ਨੇ, ਜੋ ਡਾਕਟਰਸ ਨੇ ਕੋਸ਼ਿਸ਼ ਕਰਨੀ ਸੀ ਉਹ ਕਰ ਚੁੱਕੇ ਨੇ। ਇਸ ਵੇਲੇ ਅਗਰ ਕਮੀ ਹੈ ਉਹ ਕੇਵਲ ਇਸ ਵਿੱਚ ਇੱਕੋ ਚੀਜ਼ ਦੀ ਕਮੀ ਹੈ, ਔਰ ਉਹ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪ ਆਦਤ ਪਾਉਣੀ ਹੈ। ਇਸੇ ਤਰ੍ਹਾਂ ਇਸੇ ਬੇਨਤੀ ਕਰਦੇ ਹੋਏ ਰੇਡੀਓ ਜ਼ਿੰਦਾਬਾਦ ਤੋਂ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਅਗਲੇ ਸੰਡੇ ਫਿਰ ਇਸੇ ਟਾਈਮ ਨਵੇਂ ਟੌਪਿਕ ਨਾਲ ਮਿਲਾਂਗੇ। ਜਾਂਦਿਆਂ ਜਾਂਦਿਆਂ ਇੱਕ ਲਾਸਟ ਬੇਨਤੀ ਹੈ ਕਿ ਪਲੀਜ਼ ਆਪਣੇ ਬੱਚਿਆਂ ਨੂੰ ਆਦਤ ਪਾਓ, ਆਪਣੇ ਬੱਚਿਆਂ ਨੂੰ ਮਾਸਕ ਪਾਓ, ਆਪਣੇ ਬੱਚਿਆਂ ਨੂੰ ਸਕੂਲ ਤਦ ਭੇਜੋ ਅਗਰ ਤੁਸੀਂ ਇਹ ਚੀਜ਼ਾਂ ਉਹਨਾਂ ਨਾਲ ਕਰ ਚੁੱਕੇ ਹੋ ਔਰ ਉਹਨਾਂ ਨੂੰ ਜਾਣਕਾਰੀ ਦੇ ਚੁੱਕੇ ਹੋ ਕੋਵਿਡ ਬਾਰੇ। ਔਰ ਪਲੀਜ਼ ਬਰੈਂਪਟਨ ਨੂੰ ਜੇ ਤੁਸੀਂ ਬਚਾਉਣਾ ਆ, ਤੁਸੀਂ ਤੰਦਰੁਸਤ ਰਹਿਣਾ ਆ, ਦੂਸਰਿਆਂ ਨੂੰ ਤੁਸੀਂ ਤੰਦਰੁਸਤ ਰੱਖਣਾ ਆ, ਤਾਂ ਸਾਨੂੰ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ, ਔਰ ਸਾਨੂੰ ਸੋਸ਼ਲ ਡਿਸਟੈਂਸਿੰਗ ਰੱਖਣਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਸਾਨੂੰ ਐਂਟਰਟੇਨਮੈਂਟ ਜਾਂ ਸਾਨੂੰ ਪਾਰਟੀ ਕਰਨੀ ਜ਼ਰੂਰੀ ਹੈ। ਪਾਰਟੀ ਹੋਲਡ ਕਰੋ, ਪਾਰਟੀ ਰੁਕ ਸਕਦੀ ਹੈ, ਮਗਰ ਕੋਵਿਡ-19 ਦੇ ਨੁਕਸਾਨ ਜਿਹੜੇ ਆ ਉਹ ਬਹੁਤ ਹੋ ਸਕਦੇ ਆ ਜਿੰਨਾ ਚਿਰ ਤੱਕ ਵੈਕਸੀਨ ਨਹੀਂ ਆਉਂਦੀ, ਔਰ ਵੈਕਸੀਨ ਆਉਂਦਿਆਂ ਹੋ ਸਕਦਾ ਅਗਲਾ ਸਾਲ ਜੂਨ ਹੋ ਜਾਏ। ਇਸ ਕਰਕੇ ਇਸੇ ਤਰ੍ਹਾਂ ਰੇਡੀਓ ਜ਼ਿੰਦਾਬਾਦ ਨਾਲ ਜੁੜੇ ਰਹੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਰੇਡੀਓ ਜ਼ਿੰਦਾਬਾਦ ਤੋਂ ਆਪਣਾ ਬਿਜ਼ਨਸ ਪ੍ਰਮੋਟ ਕਰਾਉਣਾ, ਸੋ ਤੁਸੀਂ ਫੋਨ ਨੰਬਰ ਜਿਹੜਾ ਉਹਦੇ 'ਤੇ ਕੰਟੈਕਟ ਕਰ ਸਕਦੇ ਹੋ 6476181001, 6476181001। ਕੋਈ ਤੁਹਾਨੂੰ ਟੌਪਿਕ ਐਸਾ ਲੱਗੇ ਜੋ ਤੁਸੀਂ ਨਿਰਧੜਕ ਹੋ ਕੇ ਬਿਨਾਂ ਫਿਲਟਰ ਦੇ ਸੁਣਨਾ ਚਾਹੁੰਦੇ ਹੋ, ਸੋ ਮੈਨੂੰ ਤੁਸੀਂ ਮੈਸੇਜ ਵੀ ਕਰ ਸਕਦੇ ਹੋ, ਤੁਸੀਂ ਸਾਡੇ ਫੇਸਬੁੱਕ ਉੱਤੇ ਲਿਖ ਸਕਦੇ ਹੋ ਕਿ ਆਹ ਟੌਪਿਕ ਜਿਹੜਾ ਡਿਸਕਸ ਕੀਤਾ ਜਾਏ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਟੌਪਿਕ ਤੁਹਾਡੇ ਨਾਲ ਸਾਂਝਾ ਕੀਤਾ ਜਾਏ। ਇਸੇ ਤਰ੍ਹਾਂ ਸੁਣਦੇ ਰਹੋ, ਅਗਲੇ ਐਤਵਾਰ ਫਿਰ ਮਿਲਦੇ ਹਾਂ, ਤਦ ਤੱਕ ਲਈ ਰੱਬ ਰਾਖਾ। ਔਰ ਜਾਂਦਿਆਂ ਜਾਂਦਿਆਂ ਇੱਕ ਖੂਬਸੂਰਤ ਨਗਮਾ, ਖੂਬਸੂਰਤ ਦਿਨ, ਆਨੰਦ ਮਾਣੋ।
ਜੈਲਸੀ ਜੀ ਕਰਦੀਆਂ ਮੇਰੇ ਤੇ ਜੋ ਸੜਦੀਆਂ ਤੇਰੇ ਨਾਲ ਫੋਟੋਆਂ ਕਰਾਉਣ ਜੋ ਸੁਣ ਮੇਰੇ ਦਿਲਦਾਰਾ ਮੈਨੂੰ ਜਾਣ ਤੋਂ ਵੀ ਪਿਆਰਾ ਮੇਰੇ ਨਾਲ ਖਹਿ ਖਹਿ ਕੇ ਆਉਣ ਜੋ ਹੱਦ ਕਰ ਦੂੰ ਮੈਂ ਸਾਰੀਆਂ ਦੇ ਪੋਲੇ ਵੇ ਤੇਰੇ ਨਾਲ ਮੈਂ ਜੱਚਦੀ ਚੱਲੀ ਨਹੀਂ ਜਾਂਦੀ ਵੇ ਮੜਕ ਮੁੱਟਿਆਰ ਦੀ
ਸਦਰਾਂ ਵੇ ਮੇਰੀਆਂ ਗੱਲ ਪੱਕੀ ਕਰ ਪਾ ਕੇ ਵਿਚੋਲੇ ਵੇ ਤੇਰੇ ਨਾਲ ਮੈਂ ਜੱਟਦੀ ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜੱਟਦੀ ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜੱਟਦੀ ਉਹ ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜੱਟਦੀ
ਯੂ ਆਰ ਲਿਸਨਿੰਗ WTUR 770 AM, Youngstown, Toronto.
The views expressed on the preceding program may not necessarily be those of the owner or management of WTUR radio station.
ਓਨਟੇਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਨਟੇਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ, ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੇਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ontario.ca/reopeningschools ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी जीरो डॉलर ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
कार टायर सर्दियों के लिए गाड़ियों के टायर तब्दील करने हो या नए टायर खरीदने हो तो कार टायर पर जाकर रजिस्टर करें और रेडियो 770 AM का हवाला देने पर 4 नए टायरों की इंस्टॉलेशन बिल्कुल मुफ्त करवाएं। ये पेशकश 15 अक्टूबर तक महदूद है। KALTIRE.com
ओ मैं क्या जल्दी तैयार हो जा, फर्नीचर पसंद करदे करदे भी टाइम लगना।
हाँ, सोडी फर्नीचर ही तो जाना है, अपने घर दे कोल एयरपोर्ट रोड वाली लोकेशन ते।
ओ नहीं, हुन आपा उना दी कैनेडी लोकेशन ते जाना, हुन उना दा पूरा स्टाफ पूरी क्वालिटी नाल इको छत नीचे अपनी सर्विसेज देवेगा।
सोडी फर्नीचर कम्युनिटी दा सब तो पुराना फर्नीचर स्टोर हुन अपना फर्नीचर कैनेडी लोकेशन तो ही सेल करेगा। अपनी पसंद दा फर्नीचर वधिया डील्स ते लैण लई अज ही आओ इना दी कैनेडी लोकेशन 142 कैनेडी Road South Brampton Day. Call 905-874-7171.
Hotstar Premier Nights. Watch the year's biggest blockbusters streaming straight to your screen. Exclusively on Hotstar. Sign up at a special price of $44.99.
When you use the promo code EOS, visit hotstar.com/CA.